सच्चे मन के सच्चे सारे जग की आँख के तारे, ये वो नन्हे फूल है जो भगवान को लगते प्यारे, बच्चे मन के सच्चे।
लो जी, बच्चे मन के सच्चे सारे जग के आँख के तारे, ये वो नन्हे फूल हैं जो भगवान को लगते प्यारे। बिल्कुल, बच्चों के भोलापन कोमलता जिहड़ी है वह वाकई सानू ढूंढदी है ना। और ये बच्चे ही हुंदे है जिन्हां दियां छोटियां छोटियां कीतियां जिहड़ियां शरारतां है वह साडी चिरां तो जिहड़ी एक जिहड़ी स्ट्रैस या चिरां तो एक साडे उत्ते जिहड़ी परेशानी बनी हुंदी है उसनू मिंटां दे विच ही खुरद बुरद कर दिंदी है। सो ओही एक शरारत जिहड़ी है जिहड़ी उहनां दी छोटी उमर दे विच सानू चंगी लगदी है, जदों ओह वड्डे हुंदे आ तां ओही शरारतां जिहड़ियां सानू बुरियां वी लग्गण लग जांदियां। पर असल दे विच ज्यों ज्यों उहनां दा विकास हुंदा, ज्यों ज्यों उहनां दी उमर वधदी है, तां उमर दे वाधे दे नाल नाल उहनां दे विच कुछ होर बदलाव जिहड़े आ ओह वी नजर आउंदे आ, और ओह बदलाव कई वार साडे लई चिंता दा कारण वी बणदे आ। और अज जिस विषय दे उत्ते असीं गल्लबात करनी आ ओह विषय है कि बच्चियां दी मानसिक सेहत दे विच आ रहा निगार और उस निगार दे बारे साडे मापे किन्ने कु सुचेत, इस विषय दे उत्ते अज असीं गल्लबात करनी आ। और इस विषय दे उत्ते जिहड़ी गल्लबात दी शुरुआत है ओह आपां करन जा रहे हां बस चंद पलां दे विच, पर उस तों पहलां तुहानूं दस्सदी जावां कि साडे नाल इस गल्लबात दे विच अपनी सांझ पाउण दे लई इस वेले हरमंदर कंग शामिल हो रहे ने। हरमंदर कंग जिन्हां दी आवाज तुसीं हरमन रेडियो ते अक्सर सुणदे हो, हरमंदर गुरां दा जिहड़ा कुक्कड़ है ਉਹ ਹਮੇਸ਼ਾ ਬੜਾ ਪਸੰਦ ਕੀਤਾ ਗਿਆ। ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਹੋਏ ਨੇ। ਹਰਮੰਦਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਬਹੁਤ ਬਹੁਤ ਸ਼ੁਕਰੀਆ ਮੇਰੀ ਭੈਣ ਜੀ ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੁੱਕੜ ਦਾ ਨਾਂ ਲੈ ਕੇ ਤੁਸੀਂ ਮੈਨੂੰ ਲੱਗਦਾ ਸਾਰਾ ਨੂੰ ਯਾਦ ਕਰਾਤਾ ਦੁਬਾਰੇ।
ਬਿਲਕੁਲ ਬਿਲਕੁਲ, ਔਰ ਤੁਹਾਡੀ ਆਵਾਜ਼ ਦੇ ਵਿਚ ਹੋਰ ਵੀ ਬਹੁਤ ਸਾਰੇ ਜਿਹੜੇ ਸਪੋਟ ਹੈ ਅਕਸਰ ਸਾਡੇ ਸਰੋਤੇ ਸੁਣਦੇ ਆ, ਬਹੁਤ ਸਾਰੀਆਂ ਕਵਿਤਾਵਾਂ ਤੁਹਾਡੀ ਆਵਾਜ਼ ਦੇ ਵਿਚ ਸਾਨੂੰ ਸੁਣਨ ਨੂੰ ਮਿਲਦੀਆਂ, ਪਰ ਇੱਕ ਜਿਹੜੀ ਗੈਰ ਹਾਜ਼ਰੀ ਆ ਤੁਹਾਡੀ ਆਵਾਜ਼ ਦੀ ਉਹ ਅਸੀਂ ਪ੍ਰੋਗਰਾਮਾਂ ਦੇ ਵਿਚ ਹਮੇਸ਼ਾ ਮਹਿਸੂਸ ਕਰਦੇ ਆ, ਔਰ ਸਾਨੂੰ ਹਮੇਸ਼ਾ ਉਡੀਕ ਹੁੰਦੀ ਹੈ, ਸਾਡੇ ਸਰੋਤਿਆਂ ਨੂੰ ਉਡੀਕ ਹੁੰਦੀ ਹੈ ਕਿ ਜਿਹੜੀ ਤੁਹਾਡੀ ਆਵਾਜ਼ ਹੈ ਉਹ ਸਿਰਫ ਕਵਿਤਾਵਾਂ ਵਿਚ ਹੀ ਨਹੀਂ ਸਗੋਂ ਪ੍ਰੋਗਰਾਮਾਂ ਦੇ ਵਿਚ ਵੀ ਦੁਬਾਰਾ ਸੁਣਨ ਨੂੰ ਜ਼ਰੂਰ ਮਿਲੇ। ਸੋ ਅੱਜ ਇਸੇ ਕੋਸ਼ਿਸ਼ ਤਹਿਤ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿਚ ਲਿਆਂਦਾ, ਉਮੀਦ ਕਰਦੇ ਹਾਂ ਕਿ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਚ ਸ਼ਿਰਕਤ ਜ਼ਰੂਰ ਕਰਿਆ ਕਰੋ।
ਹਾਂਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਮਾਣ ਸਤਿਕਾਰ ਦੇਣ ਲਈ, ਔਰ ਮੈਂ ਕੋਸ਼ਿਸ਼ ਕਰਾਂਗਾ ਜੀ ਕਿ ਤੁਹਾਡੇ ਨਾਲ ਜਾਂ ਇੰਡੀਵਿਜੁਅਲੀ ਪ੍ਰੋਗਰਾਮਾਂ ਦੇ ਵਿਚ ਜ਼ਰੂਰ ਹਾਜ਼ਰੀ ਲਵਾਇਆ ਕਰਾਂਗੇ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਜੀ ਅੱਜ ਦਾ ਬੱਚਿਆਂ ਦਾ ਟੋਪਿਕ ਹੈ, ਉਹ ਮੇਰੇ ਇਹ ਜਿਹੜੀ ਗੈਰ ਹਾਜ਼ਰੀ ਨਾਲ ਵੀ ਸੰਬੰਧਿਤ ਹੈ, ਇਸ ਵਿਸ਼ੇ ਤੇ ਆਪਾਂ ਗੱਲ ਅੱਗੇ ਕਰਾਂਗੇ ਜ਼ਰੂਰ।
ਜੀ ਜੀ ਜ਼ਰੂਰ। ਸੋ ਦੋਸਤੋ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਦੇ ਆ ਰਹੇ ਹਾਂ ਕਿ ਅੱਜ ਜਿਹੜੀ ਗੱਲਬਾਤ ਹੈ ਉਹ ਅਸੀਂ ਬੱਚਿਆਂ ਦੀ ਮਾਨਸਿਕ ਸਿਹਤ ਦੇ ਬਾਰੇ ਕਰਨੀ ਹੈ। ਸੋ ਮਾਨਸਿਕ ਸਿਹਤ ਦੇ ਵਿੱਚ ਲਗਾਤਾਰ ਨਿਘਾਰ ਆਉਂਦਾ ਜਾ ਰਿਹਾ, ਇਹ ਅਸੀਂ ਨਹੀਂ ਕਹਿ ਰਹੇ, ਇਹ ਇੱਕ ਆਰਟੀਕਲ ਡਾਕਟਰ ਲੂਇਸ ਰੋਜਾਸ ਮਾਰਕਸ ਵੱਲੋਂ ਲਿਖਿਆ ਗਿਆ, ਜਿਹੜੇ ਕਿ ਇੱਕ ਅਮੈਰੀਕਨ ਸਾਈਕੈਟ੍ਰਿਸਟ ਨੇ, 76 ਸਾਲ ਦੀ ਉਹਨਾਂ ਦੀ ਉਮਰ ਹੈ, ਔਰ ਇਹਨਾਂ ਦੇ ਇਸ ਆਰਟੀਕਲ ਦੇ ਵਿੱਚ ਇਹ ਖੁਲਾਸੇ ਕੀਤੇ ਗਏ ਆ ਕਿ 5 ਦੇ ਵਿੱਚੋਂ ਜਿਹੜਾ ਇੱਕ ਬੱਚਾ ਆ ਉਹ ਦੁਨੀਆਂ ਦੇ ਵਿੱਚ ਇਸ ਵੇਲੇ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆ ਦਾ ਸ਼ਿਕਾਰ ਹੋ ਰਿਹਾ, ਔਰ ਉਹਨਾਂ ਦੇ ਆਰਟੀਕਲ ਮੁਤਾਬਕ 43% ਜਿਹੜੇ ਬੱਚੇ ਆ ਉਹ ADHD ਡਿਸਆਰਡਰ ਜਿਹੜੇ ਆ ਉਹਦੇ ਤੋਂ ਪ੍ਰਭਾਵਿਤ ਨੇ, ਯਾਨੀ ADHD ਹੈਗਾ ਜੀ ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਆਰਡਰ, ਤੇ ਇਹ ਇੱਕ ਮੈਂਟਲ ਹੈਲਥ ਡਿਸਆਰਡਰ ਹੈ ਜਿਹੜਾ ਕਿ ਬੱਚਿਆਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ, ਤੇ ਬੱਚੇ ਜਿਹੜੇ ਆ ਉਹ ਹਾਈਪਰ ਐਕਟਿਵ ਹੁੰਦੇ ਆ ਤੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਦੇ ਨਾਲ ਜਿੱਦਾਂ ਜਿੱਦਾਂ ਉਹਨਾਂ ਦੀ ਉਮਰ ਵੱਧਦੀ ਹੈ ਉਹਨਾਂ ਦਾ ਵਿਵਹਾਰ ਜਿਹੜਾ ਉਹ ਆਮ ਬੱਚਿਆਂ ਦੇ ਨਾਲੋਂ ਥੋੜਾ ਵੱਖਰਾ ਹੁੰਦਾ ਜਾਂਦਾ, ਤੇ ਇਹੋ ਜਿਹੜੇ ਬੱਚੇ ਆ ਉਹ 37% ਦੱਸਿਆ ਜਾ ਰਿਹਾ ਕਿ ਨਿਰਾਸ਼ਾ ਜਾਂ ਉਦਾਸੀ ਦੇ ਸ਼ਿਕਾਰ ਵੀ ਪਾਏ ਜਾਂਦੇ ਆ, ਤੇ 10 ਤੋਂ 14 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਵੱਲੋਂ ਖੁਦਕੁਸ਼ੀ ਦੇ ਵਿੱਚ ਵੀ ਜਿਹੜਾ ਤੇਜ਼ ਵਾਧਾ ਆ ਉਹ ਦਰਜ ਕੀਤਾ ਗਿਆ ਆ। ਮਾਪੇ ਇਸ ਸਮੱਸਿਆ ਨੂੰ ਸਮਝਣ ਦੇ ਵਿੱਚ ਕਿੰਨੇ ਕੁ ਸਫਲ ਜਾਂ ਅਸਫਲ ਹੁੰਦੇ ਆ ਇਹ ਤਾਂ ਜਾਣਨਾ ਜ਼ਰੂਰੀ ਹੈ ਹੀ ਆ, ਪਰ ਉਸ ਤੋਂ ਪਹਿਲਾਂ ਗੱਲ ਇਹ ਵੀ ਸਾਨੂੰ ਸਮਝਣੀ ਜ਼ਰੂਰੀ ਹੈ ਕਿ ਗਲਤ ਕਿੱਥੇ ਕੀ ਹੋ ਰਿਹਾ, ਕੀ ਗਲਤ ਹੋ ਰਿਹਾ ਇਹੋ ਜਿਹੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਇਹ ਛੋਟੇ ਛੋਟੇ ਬੱਚੇ ਹੋ ਰਹੇ ਆ, ਜਦੋਂ ਕਿ ਅੱਜ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਤਾਂ ਹਰਮੰਦਰ ਦੇਖਣ ਦੇ ਵਿੱਚ ਜ਼ਿਆਦਾਤਰ ਇਹ ਆਉਂਦਾ ਕਿ ਗੱਲਬਾਤ ਜਿਹੜੀ ਉਹ ਬਾਲਗਾਂ ਦੀ ਹੁੰਦੀ ਹੈ, ਸਾਡੇ ਲੋਕਾਂ ਦੀ ਹੁੰਦੀ ਹੈ, ਬਜ਼ੁਰਗਾਂ ਦੀ ਹੁੰਦੀ ਹੈ ਕਿ ਮੈਂਟਲ ਹੈਲਥ ਜਿਹੜੀ ਉਹਨਾਂ ਦੀ ਪ੍ਰਭਾਵਿਤ ਹੋ ਰਹੀ ਹੈ, ਪਰ ਜ਼ਿਆਦਾਤਰ ਬੱਚਿਆਂ ਦੀ ਜਿਹੜੀ ਹੈ ਮੈਂਟਲ ਹੈਲਥ ਉਹਨੂੰ ਅਣਗੌਲਿਆ ਕੀਤਾ ਜਾਂਦਾ। ਜੀ
ਬਿਲਕੁਲ ਜੀ ਬਿਲਕੁਲ, ਮੈਂ ਤਾਂ ਸਮਝਦਾ ਜੀ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਜਿਸ ਤਰ੍ਹਾਂ ਦਾ, ਹਨਾ, ਮੈਂ ਸਮਝਦਾ ਵੀ ਹਰ ਇੱਕ ਬੰਦਾ ਹੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿਸੇ ਤਰੀਕੇ ਨਾਲ। ਆਪਾਂ ਇਹ ਨੀ ਕਹਿੰਦੇ ਕਿ ਉਹ ਬੰਦਾ ਪਾਗਲ ਹੋ ਗਿਆ ਜਾਂ ਅਸੀਂ ਵੀ ਸ਼ਾਮਲ ਆ ਉਹਨਾਂ ਦੇ ਵਿੱਚ, ਤੁਸੀਂ ਸ਼ਾਮਲ ਹੋ, ਮੈਂ ਵੀ ਸ਼ਾਮਲ ਹਾਂ, ਬਹੁਤ ਸਾਰੇ ਲੋਕ ਜਿਹੜੇ ਸਾਨੂੰ ਸੁਣ ਰਹੇ ਉਹ ਵੀ ਸ਼ਾਮਲ ਹੈ, ਪਰ ਕਈ ਵਾਰੀ ਅਸੀਂ ਆਪਣੇ ਆਪ ਨੂੰ ਸੱਚਾਈ ਤੋਂ ਨਾ ਥੋੜਾ ਜਿਹਾ ਦੂਰ ਜਿਹਾ ਰੱਖ ਲੈਂਦੇ ਹਾਂ ਵੀ ਯਾਰ ਨਹੀਂ ਨਹੀਂ ਮੈਂ ਨੀ, ਮੈਂ ਤਾਂ ਠੀਕ ਹਾਂ, ਮੈਨੂੰ ਕੀ ਪ੍ਰੋਬਲਮ ਹੈ, ਹਨਾ। ਕਿਸੇ ਨਾ ਕੋਈ ਕੋਈ ਨਾ ਕੋਈ ਕਿਸੇ ਨਾ ਕਿਸੇ ਪ੍ਰੋਬਲਮ ਚ ਫਸਿਆ ਹੁੰਦਾ ਹੈ। ਪ੍ਰੋਬਲਮ ਕਿਸੇ ਕਿਸਮ ਦੀ ਹੋ ਸਕਦੀ ਹੈ, ਛੋਟੀ ਹੋ ਸਕਦੀ ਹੈ, ਵੱਡੀ ਹੋ ਸਕਦੀ ਹੈ, ਅਸੀਂ ਜਦੋਂ ਉਹਦੇ ਬਾਰੇ ਸੋਚਣਾ ਸ਼ੁਰੂ ਕਰਦੇ ਹਾਂ ਦੈਟ ਮੀਨ ਉਹ ਅਸੀਂ ਮੈਂਟਲ ਤੌਰ ਤੇ ਪੂਰੀ ਤਰ੍ਹਾਂ ਫਿੱਟ ਨਹੀਂ ਆ। ਔਰ ਪੂਰੀ ਦੁਨੀਆਂ ਦੇ ਵਿੱਚ ਮੈਂ ਨੀ ਸਮਝਦਾ ਕਿ 98% ਲੋਕ ਆ ਜਿਹੜੇ ਇਸ ਡਿਸਆਰਡਰ ਕਹਿ ਲਓ ਜਾਂ ਉਹਨੂੰ ਕਹਿ ਲਓ ਵੀ ਮਾਨਸਿਕ ਪਰੇਸ਼ਾਨੀ ਕਹਿ ਲਓ, ਚਾਹੇ ਉਹ ਮਾਈਨਰ ਆ ਚਾਹੇ ਮੇਜਰ ਆ, ਕੋਈ ਨਾ ਕੋਈ ਤਾਂ ਜ਼ਰੂਰ ਪਰੇਸ਼ਾਨ ਆ। ਔਰ ਜਿਹੜੀ ਤੁਸੀਂ ਗੱਲ ਕੀਤੀ ਬੱਚਿਆਂ ਦੀ, ਅਸਲ ਬੱਚਿਆਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਮੈਂ ਸਮਝਦਾ ਵੀ ਸਮਝਣਾ ਬਹੁਤ ਜ਼ਰੂਰੀ ਹੈ, ਫੇਰ ਜਾ ਕੇ ਅਸੀਂ ਬੱਚਿਆਂ ਨੂੰ ਸਮਝਾਂਗੇ। ਕਈ ਵਾਰੀ ਤੁਸੀਂ ਤੁਹਾਡੇ ਨਾਲ ਵੀ ਹੋਇਆ ਹੋਣਾ, ਮੇਰੇ ਨਾਲ ਅਕਸਰ ਹੁੰਦਾ ਜਾਂ ਸਾਡੇ ਤੋਂ ਜਿਹੜੇ ਸੋਨੇ ਨਾਲ ਅਕਸਰ ਹੁੰਦਾ, ਅਸੀਂ ਬੱਚਿਆਂ ਤੇ ਨਾ ਆਪਣੀ ਮਰਜ਼ੀ ਥੋਪਣ ਦੀ ਕੋਸ਼ਿਸ਼ ਕਰਦੇ ਹਾਂ।
ਬਿਲਕੁਲ,
ਸਾਨੂੰ ਲੱਗਦਾ ਹੁੰਦਾ ਯਾਰ ਵੀ ਕਿਉਂਕਿ ਅਸੀਂ ਮੈਚਿਓਰ ਹਾਂ, ਅਸੀਂ ਬਾਲਗ ਹਾਂ, ਅਸੀਂ ਉਸ ਲੈਵਲ ਤੋਂ ਬੱਚਿਆਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ ਕਦੇ ਇਹ ਜ਼ਰੂਰ ਸੋਚ ਕੇ ਦੇਖੀਏ ਕਿ ਜਦੋਂ ਅਸੀਂ ਇਸ ਏਜ ਦੇ ਵਿੱਚ ਸੀਗੇ, ਜਿਵੇਂ ਅਸੀਂ ਫਰਜ਼ ਉਦਾਹਰਣ ਦੇਣਾ ਚਾਹਾਂਗਾ ਜੀ, ਤੇ ਬੱਚੇ ਸਕਰੀਨ ਦੇਖ ਰਹੇ ਆ, ਆਈਪੈਡ ਦੇਖ ਰਹੇ ਆ, ਅਸੀਂ ਇਕਦਮ ਉਹਨਾਂ ਤੋਂ ਫੜ ਲੈਂਦੇ ਹਾਂ ਵੀ ਏਦਾਂ ਨੀ ਕਰਨਾ, ਉਹ ਨੀ ਕਰਨਾ, ਇਹ ਨੀ ਕਰਨਾ। ਤਾਂ ਮੈਂ ਸਮਝਦਾ ਕਿ ਜਦੋਂ ਅਸੀਂ ਖੇਡਦੇ ਹੁੰਦੇ ਸੀ, ਜਦੋਂ ਸਾਡੇ ਮਾਂ ਬਾਪ, ਚਲੋ ਸਾਡੇ ਵਾਰੀ ਸਕਰੀਨ ਵਗੈਰਾ ਨਹੀਂ ਸੀ, ਅਸੀਂ ਖਿਡੌਣਾਂ ਨਾਲ ਖੇਡਦੇ ਸੀ, ਕਈ ਵਾਰੀ ਸਾਨੂੰ ਵੀ ਟੋਕਦੇ ਸੀ ਕਿ ਹੁਣ ਪੜ੍ਹ ਲਓ ਜਾਂ ਆਹ ਕੰਮ ਕਰ ਲਓ ਤੇ ਇਹ ਤੋਂ ਇਹਨੂੰ ਛੱਡ ਦਿਓ ਖਿਡੌਣਿਆਂ ਨੂੰ। ਜਦੋਂ ਸਾਥੋਂ ਇਕਦਮ ਉਹ ਖਿਡੌਣਾ ਖੋਹਦੇ ਸੀ ਜਾਂ ਕੋਈ ਏਦਾਂ ਦੀ ਗੱਲ ਕਰਦੇ ਸੀ ਤਾਂ ਸਾਨੂੰ ਵੀ ਬਹੁਤ ਬੁਰਾ ਲੱਗਦਾ ਸੀ, ਤਾਂ ਸਾਨੂੰ ਲੱਗਦਾ ਸੀ ਕਿ ਸਾਡੇ ਮਾਂ ਪਿਓ ਸਾਡੇ ਸਾਨੂੰ ਪਿਆਰ ਨਹੀਂ ਕਰਦੇ ਬਲਕਿ ਸਾਡੇ ਦੁਸ਼ਮਣ ਨੇ। ਮੈਂ ਸਮਝਦਾ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੀ ਬੱਚਿਆਂ ਦੀ ਏਜ ਦੇ ਵਿੱਚ, ਜਿਹੜੀ ਏਜ ਦੇ ਵਿੱਚ ਬੱਚੇ ਹੈਗੇ ਨੇ, ਉਸ ਏਜ ਦੇ ਵਿੱਚ ਉਹਨਾਂ ਦੀ ਥੋਟਸ ਕਿਹੋ ਜਿਹੀਆਂ ਨੇ, ਉਹ ਕੀ ਕਰਨਾ ਚਾਹੁੰਦੇ ਨੇ, ਜੇ ਉਹਨਾਂ ਨੂੰ ਕਿਸੇ ਹੋਰ ਕੰਮ ਚ ਲਾਉਣਾ ਹੈ ਤਾਂ ਕਿੱਦਾਂ ਲਾਇਆ ਜਾਵੇ, ਮੇਰਾ ਇਹ ਮੰਨਣਾ ਜੀ।
ਜੀ ਜੀ ਬਿਲਕੁਲ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਨਾਲ, ਕਿਉਂਕਿ ਜਦੋਂ ਆਪਣੇ ਵੇਲੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਟੈਕਨੋਲੋਜੀ ਜਿਹੜੀ ਸੀਗੀ ਉਹ ਇੰਨੀ ਵਿਕਸਿਤ ਨਹੀਂ ਸੀ, ਹਨਾ, ਜਿੰਨੀ ਵਿਕਸਿਤ ਹੋਣ ਹੋ ਚੁੱਕੀ ਹੈ ਪਿਛਲੇ 15 ਸਾਲਾਂ ਤੋਂ। ਔਰ ਡਾਕਟਰ ਲੋਇਸ ਦਾ ਵੀ ਇਹੀ ਕਹਿਣਾ ਕਿ ਪਿਛਲੇ 15 ਸਾਲਾਂ ਤੋਂ ਹੀ ਜਿਹੜੇ ਬੱਚੇ ਆ ਉਹਨਾਂ ਦੀ ਮਾਨਸਿਕ ਸਿਹਤ ਦੇ ਵਿੱਚ ਨਿਘਾਰ ਆਉਣਾ ਜਿਹੜਾ ਆ ਉਹ ਹੋਇਆ, ਔਰ ਇਹ ਚਿੰਤਾਜਨਕ ਆ। ਕਾਰਨ ਇਹੀ ਆ ਕਿ ਉਦੋਂ ਜਿਹੜੀ ਤਕਨੀਕ ਸੀ ਉਹ ਇੰਨੀ ਵਿਕਸਿਤ ਨਹੀਂ ਸੀ, ਤੇ ਖੇਡਣ ਦੇ ਲਈ ਜਿਹੜੀਆਂ ਖੇਡਾਂ ਸੀਗੀਆਂ ਉਹ ਵੀ ਜ਼ਿਆਦਾਤਰ ਆਊਟਡੋਰ ਹੁੰਦੀਆਂ ਸੀਗੀਆਂ, ਹਨਾ। ਦੇਖੋ ਆਪਾਂ ਮਿੱਟੀ ਨਾਲ ਇੱਕ ਮਿੱਕ ਹੁੰਦੇ ਸੀ, ਮਿੱਟੀ ਦੇ ਜਿੱਥੇ ਥੋੜਾ ਜਿਹਾ ਗਾਰਾ ਜਾਂ ਜਿਹੜੀ ਉਹ ਚੀਕਣੀ ਮਿੱਟੀ ਮਿਲਦੀ ਹੁੰਦੀ ਸੀ, ਉੱਥੇ ਜਿਹੜੇ ਮੁੰਡੇ ਹੁੰਦੇ ਸੀ ਉਹਨਾਂ ਨੇ ਆਪਣੇ ਹਲ ਜੇ ਬਣਾਉਣ ਲੱਗ ਜਾਣਾ, ਹਨਾ, ਤੇ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਛੋਟੇ ਛੋਟੇ ਭਾਂਡੇ ਬਣਾਉਣੇ ਉਹਨਾਂ ਨੇ। ਔਰ ਜੇ ਤੁਸੀਂ ਦੂਜੀਆਂ ਖੇਡਾਂ ਦੀ ਗੱਲ ਕਰੀਏ, ਗੁੱਲੀ ਡੰਡਾ ਹੁੰਦਾ ਸੀਗਾ, ਹਨਾ, ਗੁੱਲੀਆਂ ਘੜ ਲੈਣੀਆਂ, ਗੁੱਲੀ ਡੰਡੇ ਨਾਲ ਖੇਡਣਾ, ਹਨਾ, ਪਿੱਠੂ ਖੇਡਣਾ। ਔਰ ਇਹਦੇ ਨਾਲ ਹੀ ਤੁਸੀਂ ਦੇਖੋ ਵੀ ਬੈਟ ਤਾਂ ਭਾਵੇਂ ਉਸ ਵੇਲੇ ਕੋਈ ਬ੍ਰਾਂਡਡ ਨਹੀਂ ਸੀ ਹੁੰਦੇ, ਪਰ ਥਾਪੀ ਜ਼ਰੂਰ ਹੁੰਦੀ ਸੀ, ਤੇ ਘਰਾਂ ਦੇ ਵਿੱਚੋਂ ਮਾਵਾਂ ਦੀਆਂ ਥਾਪੀਆਂ ਚੁੱਕ ਕੇ, ਹਨਾ, ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਜਾਂ ਫਿਰ ਬਿਲਕੁਲ ਬਿਲਕੁਲ, ਔਰ ਉਹ ਖੇਡਾਂ ਜਿਹੜੀਆਂ ਏਦਾਂ ਦੀਆਂ ਖੇਡੀਆਂ ਜਾਂਦੀਆਂ ਸੀ। ਤੇ ਕਈ ਵਾਰ ਜਦੋਂ ਆਪਾਂ ਆਪਣੇ ਸਰਕਲਾਂ ਦੇ ਵਿੱਚ ਬਹਿੰਦੇ ਹਾਂ, ਆਪਣੇ ਜਿਹੜੇ ਦੋਸਤ ਮਿੱਤਰਾਂ ਦੇ ਵਿੱਚ ਬਹਿੰਦੇ ਹਾਂ, ਤਾਂ ਅਕਸਰ ਗੱਲਬਾਤ ਇਹ ਹੁੰਦੀ ਆ ਵੀ ਸਾਨੂੰ ਤਾਂ ਜਿਹੜੀ ਸਾਡੀ ਮਾਂ ਸੀਗੀ ਨਾ ਵੀ ਏਦਾਂ ਹੀ ਖੇਤਾਂ ਚੋਂ ਹੀ, ਖੇਤਾਂ ਚ ਕਈ ਵਾਰ ਹੁੰਦਾ ਸੀ ਵੀ ਗੁੱਲੀ ਡੰਡਾ ਖੇਡਣਾ ਜਾਂ ਫਿਰ ਜਦੋਂ ਆਹ ਖਿੱਦੋ ਖੁੰਡੀ ਖੇਡਣੀ, ਹਨਾ, ਤੇ ਉਥੋਂ ਹੀ ਤੂਤ ਦੀਆਂ ਛੁੱਟੀਆਂ ਦੇ ਨਾਲ ਕੁੱਟਦੇ ਹੋਏ ਜਿਹੜੇ ਮਾਪੇ ਸੀ ਉਹ ਘਰ ਨੂੰ ਲੈ ਕੇ ਜਾਂਦੇ ਹੁੰਦੇ ਸੀ ਕੰਮ ਕਰਕੇ, ਹਨਾ। ਔਰ ਏਦਾਂ ਦੀਆਂ ਜਿਹੜੀਆਂ ਕੁਦਰਤੀ ਮਾਹੌਲ ਦੇ ਵਿੱਚ ਜਿਹੜੀਆਂ ਖੇਡਾਂ ਸੀ ਉਸ ਵੇਲੇ ਖੇਡੀਆਂ ਜਾਂਦੀਆਂ ਸੀਗੀਆਂ। ਤੇ ਇੱਕ ਹੁੰਦਾ ਸੀਗਾ ਕਿ ਲਿਮਿਟਸ ਜ਼ਰੂਰ ਸੀਗੀਆਂ, ਜੇ ਅਸੀਂ ਇਹ ਕਹੀਏ ਕਿ ਉਸ ਵੇਲੇ ਬਹੁਤ ਜ਼ਿਆਦਾ ਖੁੱਲ ਸੀ, ਇਸ ਤਰ੍ਹਾਂ ਨਹੀਂ ਸੀ, ਪਰ ਇੱਕ ਜਿਹੜਾ ਵਾਤਾਵਰਣ ਸੀ ਉਹ ਬੜਾ ਕੁਦਰਤੀ ਵਾਤਾਵਰਣ ਹੁੰਦਾ ਸੀਗਾ, ਹਨਾ। ਪਰ ਮਾਪਿਆਂ ਵੱਲੋਂ ਇੱਕ ਜਿਹੜਾ ਸਮਾਂ ਸੀ ਉਹ ਨਿਯਤ ਜ਼ਰੂਰ ਕੀਤਾ ਜਾਂਦਾ ਸੀਗਾ, ਕੁਛ ਕੁ ਜ਼ਿੰਮੇਵਾਰੀਆਂ ਜਿਹੜੀਆਂ ਸੀਗੀਆਂ ਉਹ ਵੀ ਵੰਡੀਆਂ ਜਾਂਦੀਆਂ ਹੁੰਦੀਆਂ ਸੀ, ਕਿਉਂਕਿ ਬੱਚੇ ਜਿਹੜੇ ਸੀਗੇ ਉਹ ਖੁੱਲੇ ਮਾਹੌਲ ਚ ਪਲਦੇ ਸੀ, ਪਰਿਵਾਰ ਵੱਡੇ ਹੁੰਦੇ ਸੀ। ਔਰ ਹਰਮੰਦਰ, ਮੈਨੂੰ ਲੱਗਦਾ ਕਿ ਅੱਜ ਪਰਿਵਾਰਾਂ ਦਾ ਜਿਹੜਾ ਇਹ ਕਹਿਰਾ ਪਾਨੇ ਆ ਇਹ ਵੀ ਇੱਕ ਤਰ੍ਹਾਂ ਦੇ ਨਾਲ ਮਾਨਸਿਕ ਸਿਹਤ ਦੇ ਉੱਤੇ ਅਸਰ ਕਰ ਰਿਹਾ, ਕਿਉਂਕਿ ਜਿਹੜੇ
ਬਹੁਤ ਵੱਡਾ ਕਾਰਨ ਹੈ ਜੀ।
ਜੀ
ਜੀ ਜੀ ਜੀ
ਬਿਲਕੁਲ,
ਮੈਂ ਇਹੀ ਕਹਿ ਰਿਹਾ ਸੀ ਕਿ ਮੈਂ ਨਾ ਇੱਕ ਦਿਨ ਕਾਰਟੂਨ ਛਪਿਆ ਭੈਣ ਜੀ ਤੁਹਾਡੀ ਗੱਲ ਦੇ ਵਿੱਚ ਗੱਲ ਹੈ, ਇੱਕ ਦਿਨ ਬੜਾ ਮੈਨੂੰ ਵਧੀਆ ਲੱਗਿਆ ਕਾਰਟੂਨ, ਸਾਡੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਣਾ, ਇੱਕ ਬੜੀ ਸੱਚਾਈ ਪੇਸ਼ ਕੀਤੀ ਸੀ। ਕਈ ਵਾਰੀ ਨਾ ਕਹਿੰਦੇ ਹੁੰਦੀਆਂ ਤਸਵੀਰਾਂ ਬੋਲਦੀਆਂ ਜਿਹਨੂੰ ਕਹਿੰਦੇ ਓਦਾਂ ਹੁੰਦੀਆਂ, ਇੱਕ ਕਾਰਟੂਨ ਕਿਸੇ ਨੇ ਛਾਪਿਆ ਅਖਬਾਰ ਦੇ ਵਿੱਚ, ਇਹ ਅੱਜ ਤੋਂ 25 ਸਾਲ ਪੁਰਾਣਾ ਸਮਾਂ ਜਿਹਦੇ ਵਿੱਚ ਇੱਕ ਮਾਂ ਆਪਦੇ ਬੱਚੇ ਨੂੰ ਕੰਨ ਫੜ ਕੇ ਘਰ ਵੱਲ ਨੂੰ ਖਿੱਚ ਰਹੀ ਹੈ, ਅੰਦਰ ਲਿਆ ਰਹੀ ਹੈ, ਤੇ ਉਸ ਤੋਂ 25 ਸਾਲ ਜਿਹੜੇ ਅੱਜ ਦੇ ਸਮੇਂ ਚ ਕੀ ਸੀ ਕਿ ਉਹਨੂੰ ਕੰਨ ਫੜ ਕੇ ਬਾਹਰ ਕੱਢ ਰਹੀ ਹੈ। ਮਤਲਬ ਦੇਖੋ 20-25 ਸਾਲਾਂ ਦੇ ਵਿੱਚ ਇੰਨਾ ਫਰਕ ਪੈ ਗਿਆ ਕਿ ਅਸੀਂ ਬੱਚਿਆਂ ਨੂੰ ਪਹਿਲਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਤੂੜੀਆਂ ਸਾਡੀਆਂ ਮਾਵਾਂ ਤੂੜੀਆਂ ਛੱਡੀਆਂ ਨਾਲ ਕੁੱਟ ਕੇ ਸਾਨੂੰ ਅੰਦਰ ਲਿਆਉਂਦੀ ਵੀ ਘਰੇ ਵੀ ਵੜ ਜਾ ਕਰ ਬਾਹਰ ਹੀ ਮਤਲਬ ਭੌਂਕਦਾ ਫਿਰਦਾ, ਏਦਾਂ ਦੇ ਸ਼ਬਦ ਬੋਲਦੀਆਂ ਹੁੰਦੀਆਂ ਸਨ। ਤੇ ਅੱਜ ਇਹ ਕਿ ਵੀ ਤੂੰ ਘਰੇ ਹੀ ਬੈਠਾ ਰਹਿੰਦਾ, ਸਕਰੀਨ ਲਈ ਬੈਠਾ ਰਹਿੰਦਾ, ਜਾਂ ਤਾਂ ਬਾਹਰ ਜਾ ਕੇ ਮਤਲਬ ਆਊਟਡੋਰ ਕੋਈ ਗੇਮ ਖੇਡ ਲਓ, ਮੈਂ ਸਮਝਦਾ ਵੀ ਉਹ ਬਹੁਤ ਵੱਡੀ ਗੱਲ ਕਹੇਗੀ ਤਸਵੀਰ, ਇੰਨੇ ਕੇ ਮਤਲਬ ਸਿਰਫ ਛੋਟੇ ਜਿਹੇ ਥਾਂ ਤੇ ਛੱਡੀ ਤਸਵੀਰ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਪਰਿਵਾਰਾਂ ਦੀ, ਮੈਂ ਸਮਝਦਾ ਇਹ ਵੀ ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਇੱਥੇ ਦੇਖਿਆ ਹੁਣ ਖਾਸ ਕਰਕੇ ਜਿਹੜੇ ਏਦਾਂ ਦੇ ਮੁਲਕ ਆਸਟ੍ਰੇਲੀਆ ਦੀ ਆਪਾਂ ਬੈਠੇ ਆਸਟ੍ਰੇਲੀਆ ਦੀ ਗੱਲ ਕਰੀਏ, ਤਾਂ ਮੈਂ ਬਹੁਤ ਸਾਰੀਆਂ ਫੈਮਿਲੀਆਂ ਨੂੰ ਜਾਣਦਾ, ਤੁਸੀਂ ਵੀ ਜਾਣਦੇ ਹੋ ਕਿ ਜਿਨ੍ਹਾਂ ਦੇ ਦੋ ਦੋ ਬੱਚੇ ਨੇ ਪਰ ਉਹਨਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਉਮਰ ਦਾ ਅੰਤਰ ਹੈ ਉਹ ਕਿਸੇ ਦਾ 6 ਸਾਲ ਦਾ, ਕਿਸੇ ਦਾ 5 ਸਾਲ ਦਾ, 4 ਦਾ, ਈਵਨ ਕਿ ਇੱਕ ਫੈਮਿਲੀ ਮੈਨੂੰ ਮੈਂ ਜਾਣਦਾ ਉਹਨਾਂ ਦੇ ਦੋ ਬੱਚੇ ਨੇ, ਉਹਨਾਂ ਦੇ ਬੱਚਿਆਂ ਦੇ ਵਿੱਚ 9.5 ਸਾਲ ਦਾ ਫਰਕ ਹੈ। ਤੋ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇੰਨਾ ਫਰਕ ਵੀ ਕੋਈ ਮਤਲਬ ਮੈਡੀਕਲੀ ਮਤਲਬ ਪ੍ਰੋਬਲਮ ਸੀਗੀ ਜਿਸ ਕਰਕੇ ਦੂਜਾ ਬੱਚਾ ਛੇਤੀ ਨੀ ਪੈਦਾ ਹੋ ਸਕਿਆ, ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਪ੍ਰਪੇਅਰ ਹੀ ਨਹੀਂ ਸੀ, ਅਸੀਂ ਸਟਰਗਲ ਦੇ ਵਿੱਚ ਸੀ ਤਾਂ ਅਸੀਂ ਇਸ ਨੂੰ ਦੂਜੇ ਬੱਚੇ ਨੂੰ ਪਾਲਣ ਦੇ ਪ੍ਰਪੇਅਰ ਹੀ ਨਹੀਂ ਸੀ, ਇਸ ਕਰਕੇ ਸਾਨੂੰ ਦੂਜਾ ਬੱਚਾ ਚਾਹੀਦਾ ਸੀ। ਇਸੇ ਕਰਕੇ ਅਸੀਂ ਟਾਈਮ ਗੈਪ ਇੰਨਾ ਪਾਤਾ ਕਿ ਅਸੀਂ ਪ੍ਰਪੇਅਰ ਜੇ ਹੋ ਲਈਏ ਉਸ ਪਹਿਲਾਂ ਸੈੱਟ ਹੋ ਲਈਏ, ਤਾਂ ਕਰਕੇ ਅਸੀਂ ਮਤਲਬ 9.5 ਸਾਲ ਦਾ ਗੈਪ ਪੈ ਗਿਆ। ਤੇ ਤੁਸੀਂ ਹੁਣ ਆਪਾਂ ਚੱਲਦੇ ਪੰਜਾਬ ਚ ਪਿਛਲੇ ਆਪਣੇ ਸਮਾਂ ਦੇ ਵਿੱਚ, ਤੁਸੀਂ ਦੇਖੋ ਵੀ ਇੱਕ ਘਰ ਦੇ ਵਿੱਚ ਬੱਚਿਆਂ ਦੀ ਉਮਰ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਹੁੰਦਾ ਸੀ, 1.5 ਸਾਲ 2 ਸਾਲ ਹੱਦ 2 ਸਾਲ ਹੁੰਦਾ ਸੀ, ਔਰ ਇਹ ਵੀ ਪਤਾ ਲੱਗਦਾ ਸੀ ਕਿ ਇਹ ਬੱਚੇ ਕਿੰਨੇ ਨੇ ਘਰ ਦੇ ਵਿੱਚ ਆਪੇ ਪਲ ਪੁਲ ਜਾਂਦੇ ਸੀ, ਜਿਸ ਘਰੇ ਚਲੇ ਗਏ ਰੋਟੀ ਖਾਏ, ਪਤਾ ਨੀ ਕੌਣ ਉਹਨਾਂ ਨੂੰ ਬਜ਼ੁਰਗ ਆਇਆ ਕੋਈ ਉਹ ਆਸੇ ਪਾਸੇ ਲੈ ਗਿਆ, ਮਤਲਬ ਮਾਵਾਂ ਨੂੰ ਨੀ ਪਤਾ ਲੱਗਦਾ ਸੀ ਕਿਹੜੇ ਬੜੇ ਬੱਚੇ ਪਲ ਗਏ। ਇੱਥੇ ਸਭ ਤੋਂ ਵੱਡੀ ਟੈਨਸ਼ਨ ਕਹਿਣਾ ਮੈਨੂੰ ਬੁਰਾ ਲੱਗ ਰਿਹਾ ਇਸ ਗੱਲ ਦਾ, ਕਿਉਂਕਿ ਬੱਚੇ ਸਭ ਤੋਂ ਪਿਆਰੇ ਹੁੰਦੇ ਨੇ ਸਾਨੂੰ। ਟੈਨਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਟਾਈਮ ਦਈਏ, ਪਰ ਕਈ ਵਾਰੀ ਟਾਈਮ ਨਹੀਂ ਨਿਕਲ ਪਾਉਂਦਾ, ਕਈ ਵਾਰੀ ਸਾਡੇ ਏਦਾਂ ਦੇ ਕੰਮ ਹੁੰਦੇ ਨੇ, ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਯਾਰ ਟਿੱਕੇ ਬਹਿ ਜਾਓ, ਅੱਜ ਕੋਈ ਸਕਰੀਨ ਦੇਖ ਲਓ ਜਾਂ ਕੁਛ ਹੋਰ ਕਰ ਲਓ, ਬਹਿ ਜਾਓ ਟਿੱਕੇ, ਤਾਂ ਅਸੀਂ ਆਪਣੇ ਆਪ ਨੂੰ ਟਾਈਮ ਦੇਣਾ ਮਤਲਬ ਹੁੰਦਾ। ਤਾਂ ਨਰਿੰਦਰ ਸਿੰਘ ਕਪੂਰ ਦੀ ਇੱਕ ਗੱਲ ਮੈਨੂੰ ਬੜੀ ਸੋਹਣੀ ਲੱਗਦੀ ਹੁੰਦੀ ਹੈ, ਉਹਨਾਂ ਨੇ ਲਿਖਿਆ ਇੱਕ ਥਾਂ ਕਹਿੰਦੇ ਕਿ ਬੱਚਿਆਂ ਨੂੰ ਅਸੀਂ ਲੋਰੀਆਂ ਦੇ ਕੇ ਇਸੇ ਲਈ ਸਮਾਉਂਦੇ ਹਾਂ ਤਾਂ ਕਿ ਅਸੀਂ ਚੈਨ ਦੀ ਨੀਂਦ ਪਾ ਸਕੀਏ। ਮੈਂ ਸਮਝਦਾ ਅਸੀਂ ਜ਼ਿਆਦਾ ਕਸੂਰਵਾਰ ਹਾਂ, ਕਿਉਂਕਿ ਠੀਕ ਹੈ ਮੰਨਦਾ ਕਿ ਜੇ ਆਪਾਂ ਇੱਥੋਂ ਦੀ ਗੱਲ ਕਰ ਰਹੇ ਇਹਨਾਂ ਮੁਲਕਾਂ ਦੇ ਵਿੱਚ ਸਟਰਗਲ ਪੀੜ ਚ ਲੰਘ ਰਹੇ ਆ ਬਹੁਤ ਸਾਰੇ ਲੋਕ, ਸਾਰੇ ਲੰਘ ਰਹੇ ਆ ਆਪਾਂ, ਤੇ ਜੇ ਕੋਈ ਸੈਟਅਪ ਜੇ ਕਿਸੇ ਹੋ ਵੀ ਗਿਆ ਤਾਂ ਉਹ ਵੀ ਮਤਲਬ ਬੱਚੇ ਉਹਨਾਂ ਵਾਸਤੇ ਇੱਕ ਤਰ੍ਹਾਂ ਦੀ ਇੱਕ ਸਿਰਦਰਦੀ ਵੀ ਬਣ ਜਾਂਦੇ ਨੇ ਕਈ ਵਾਰ। ਸੋ ਦੂਜੀ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਇਹ ਚਾਹਾਂ ਵੀ ਕਿ ਇੱਕ ਖਲਾਅ ਹੁੰਦਾ ਜਿਹਨਾਂ ਮੇਰੀ ਸੋਚ ਆਪਣੀ ਹੋ ਸਕਦਾ ਕੋਈ ਮੇਰੇ ਨਾਲ ਸਹਿਮਤ ਹੋਵੇ, ਖਲਾਅ ਜਿੱਥੇ ਖਲਾਅ ਪੈਦਾ ਹੋ ਗਿਆ ਉੱਥੇ ਕੁਛ ਨਾ ਕੁਛ ਹੋਊਗਾ, ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਕਿ ਵਿਹਲਾ ਮਨ ਸ਼ੈਤਾਨ ਦਾ ਘਰ। ਸੋ ਸਾਡੇ ਬੱਚਿਆਂ ਦੇ ਵਿੱਚ ਇੱਕ ਖਲਾਅ ਹੈ, ਜੇ ਸਕੂਲ ਜਾਂਦੇ ਨੇ ਸਕੂਲ ਚ ਬਿਜੀ ਰਹਿੰਦੇ ਨੇ, ਘਰੇ ਆਉਂਦੇ ਨੇ, ਕਈ ਵਾਰੀ ਸਾਡੇ ਬੱਚੇ ਮੈਨੂੰ ਖੁਦ ਪੁੱਛਦੇ ਨੇ ਜਦੋਂ ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ ਹੋ ਸਕਰੀਨ ਨੀ ਦੇਖਣੀ, ਤਾਂ ਉਹਨਾਂ ਕੋਲ ਇੱਕੋ ਕੁਐਸਚਨ ਹੁੰਦਾ, ਦੱਸੋ ਫਿਰ ਕੀ ਕਰੀਏ, ਤੁਹਾਡੇ ਬੱਚੇ ਵੀ ਕਹਿੰਦੇ ਹੋਣਗੇ ਦੱਸੋ ਫਿਰ ਕੀ ਕਰੀਏ, ਜਾਂ ਤਾਂ ਫਿਰ ਤੁਸੀਂ ਬੱਚਿਆਂ ਨਾਲ ਖੇਡੋ ਬਾਹਰ, ਜਾਂ ਉਹਨਾਂ ਨੂੰ ਕੋਈ ਐਕਟੀਵਿਟੀ ਦਿਓ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਬੱਚਿਆਂ ਤੇ ਛੋਟੇ ਹੁੰਦੇ ਜ਼ਿੰਮੇਵਾਰੀਆਂ ਪਾ ਦਿਓ, ਇਹ ਜ਼ਿੰਮੇਵਾਰੀ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਬਿਲਕੁਲ ਇੰਨੀ ਸਟ੍ਰੈਸ ਪਾ ਦਿਓ, ਦੱਬ ਦਿਓ ਉਹਨਾਂ ਨੂੰ, ਟਾਸਕ ਦਿਓ ਕੋਈ ਨਾ ਕੋਈ, ਜਿਹੜਾ ਉਹਨਾਂ ਦਾ ਇੰਟਰਸਟ ਦੇਖੋ ਤੁਸੀਂ, ਉਹਨਾਂ ਨੂੰ ਟਾਸਕ ਦਿਓ ਜਿਹਦੇ ਵਿੱਚ ਉਹ ਇੰਟਰਸਟ ਦਿਖਾਉਣ ਤੇ ਉਹ ਕਰਨ, ਤੇ ਫਿਰ ਜੇ ਕਿਤੇ ਜਾ ਕੇ ਕਿਸੇ ਦੀ ਗੰਦੀ ਆ ਤੁਸੀਂ ਛੁਡਾ ਸਕਦੇ ਹੋ। ਸੋ ਮੈਂ ਸਮਝਦਾ ਜਿਹੜਾ ਖਲਾਅ ਪੈਦਾ ਹੁੰਦਾ, ਜਿੱਥੇ ਵੀ ਖਲਾਅ ਪੈਦਾ ਹੋਗਾ ਉੱਥੇ ਕੁਛ ਨਾ ਕੁਛ ਹੋਊਗਾ, ਚਾਹੇ ਉਹ ਬੱਚਿਆਂ ਦੇ ਆਪਾਂ ਗੱਲ ਕਰ ਲਈਏ, ਚਾਹੇ ਸਾਡੇ, ਅਸੀਂ ਜਦੋਂ ਵਿਹਲੇ ਬੈਠੇ ਹੁੰਦੇ ਆ, ਜਾਂ ਫੋਨ ਹੱਥ ਚ ਹੁੰਦਾ, ਜਾਂ ਫਿਰ ਕੋਈ ਹੋਰ ਏਦਾਂ ਦੀ ਗੱਲ ਕਰ ਰਹੇ ਜਿਹੜਾ ਕਿ ਕ੍ਰਿਏਟਿਵ ਨਹੀਂ ਹੁੰਦਾ, ਪ੍ਰੋਡਕਟਿਵ ਨਹੀਂ ਹੁੰਦਾ ਕਈ ਵਾਰੀ। ਸੋ ਮੈਂ ਸਮਝਦਾ ਕਿ ਇਹ ਖਲਾਅ ਨੂੰ ਜੇ ਅਸੀਂ ਪੂਰਨਾ ਸਿੱਖ ਲਈਏ ਤੇ ਬੱਚਿਆਂ ਦੀ ਸਾਈਕੋਲੋਜੀ ਕਰੀ, ਉਹਨੂੰ ਸਮਝਣਾ ਸ਼ੁਰੂ ਕਰ ਦਈਏ, ਤਾਂ ਮੈਂ ਸਮਝਦਾ ਬਹੁਤ ਸਾਰਾ ਸਮੱਸਿਆਵਾਂ ਦਾ ਹੱਲ ਹੋ ਸਕਦਾ ਜੀ।
ਬਿਲਕੁਲ ਹਰਿਮੰਦਰ, ਮੈਂ ਇਸ ਗੱਲ ਦੇ ਨਾਲ 100% ਸਹਿਮਤ ਹਾਂ, ਕਿਉਂਕਿ ਅੱਜ ਨਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਹੁੰਦੇ ਆ, ਔਰ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ, ਕਹਿੰਦੇ ਵੀ ਮੈਂ ਜਦੋਂ ਵਾਪਸ ਆਇਆ ਮੇਰੀ ਛੋਟੀ ਬੇਟੀ ਜਿਹੜੀ ਸੀ ਉਹ ਕਹਿੰਦੇ ਮੇਰੇ ਨਾਨਕੇ ਘਰ ਗਈ ਹੋਈ ਸੀ, ਯਾਨੀ ਕਿ ਉਹਨਾਂ ਦੇ ਆਪਣੇ ਫਾਦਰ ਦੇ ਨਾਨਕੇ ਘਰ ਗਈ ਹੋਈ ਸੀ, ਤੇ ਜਿਹੜੀ ਵੱਡੀ ਬੇਟੀ ਸੀ ਕਹਿੰਦੇ ਉਹ ਇਧਰ ਉਧਰ ਫੋਨ ਤੇ ਲੱਗੀ ਹੋਈ ਸੀ, ਹਨਾ, ਕਿਉਂਕਿ ਕਹਿੰਦੇ ਉੱਥੇ ਕਾਲਜ ਦੇ ਵਿੱਚ ਛੁੱਟੀਆਂ ਚੱਲ ਰਹੀਆਂ, ਇਸ ਕਰਕੇ ਉਹ ਹੁਣ ਜਿਹੜਾ ਬੱਚਾ ਬੋਰ ਫੀਲ ਕਰ ਰਿਹਾ ਉਹਦੇ ਲਈ ਜਾਂ ਤਾਂ ਫੋਨ ਹੈ ਜਾਂ ਆਈਪੈਡ ਹੈ, ਹਨਾ, ਜਾਂ ਫਿਰ ਉਹ ਟੈਲੀਵਿਜ਼ਨ ਤੇ ਕੁਛ ਨਾ ਕੁਛ ਆਪਣਾ ਕੋਈ ਸ਼ੋ ਇਹੀ ਹੋਊਗਾ ਵੱਧ ਤੋਂ ਵੱਧ। ਪਰ ਉਹ ਕਹਿੰਦੇ ਕਿ ਜਦੋਂ ਮੈਂ ਫਿਰ ਆਇਆ ਤੇ ਉਹਨਾਂ ਨੇ ਕੀ ਕੀਤਾ ਕਿ ਆਪ ਵੀ ਉਹਨਾਂ ਨੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੱਤੀ ਤੇ ਬੱਚੀ ਨੂੰ ਵੀ ਆਪਣੇ ਨਾਲ ਉਹਨਾਂ ਨੇ ਐਕਸਰਸਾਈਜ਼ ਕਰਨ ਦੇ ਲਈ ਲਗਾ ਲਿਆ ਹਨਾ। ਔਰ ਤੁਸੀਂ ਦੇਖੋ ਕਿ ਬੜਾ ਸੋਹਣਾ ਇੱਕ ਐਫਰਟ, ਇੱਕ ਸੋਹਣੀ ਕੋਸ਼ਿਸ਼ ਹੈ ਇਹ ਕਿ ਜੇ ਅਸੀਂ ਬੱਚਿਆਂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹਾਂ, ਜੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਜਿਹੜੀ ਸਰੀਰਕ ਸਿਹਤ ਆ ਉਹ ਤਾਂ ਰਹੇ ਰਹੇ ਦਰੁਸਤ, ਪਰ ਉਹਦੇ ਨਾਲ ਮਾਨਸਿਕ ਸਿਹਤ ਜਿਹੜੀ ਆ ਉਹ ਦਰੁਸਤ ਰਹਿਣੀ ਬਹੁਤ ਜ਼ਰੂਰੀ ਆ। ਸੋ ਮੈਨੂੰ ਲੱਗਦਾ ਕਿ ਇਹ ਇੱਕ ਛੋਟਾ ਜਿਹਾ ਉਪਰਾਲਾ ਹੀ, ਇੱਕ ਛੋਟੀ ਜਿਹੀ ਕੋਸ਼ਿਸ਼ ਆ, ਜੇ ਤੁਸੀਂ ਕਰ ਰਹੇ ਹੋ ਤਾਂ ਵਾਈ ਨਾਟ ਤੁਸੀਂ ਆਪਣੇ ਬੱਚੇ ਨੂੰ ਵੀ ਉਹਦੇ ਵਿੱਚ ਅੰਗੇਜ਼ ਕਰ ਲਓ ਹਨਾ, ਤਾਂ ਕਿ ਉਹ ਉਸ ਟੈਕਨੀਕ ਤੋਂ ਟੁੱਟੇ, ਕਿਉਂਕਿ ਉਹ ਜਿਹੜੀ ਟੈਕਨੀਕ ਆ ਉਹ ਮਾਰਗਦਰਸ਼ਨ ਕਰ ਰਹੀ ਹੈ। ਕੁਛ ਹੱਦ ਤੱਕ ਬਹੁਤ ਫਾਇਦੇ ਵੀ ਹੈਗੇ ਆ ਇਹਨਾਂ ਚੀਜ਼ਾਂ ਦੇ, ਪਰ ਜ਼ਿਆਦਾਤਰ ਤੁਸੀਂ ਦੇਖੋ ਕਿ ਨਿਗਾਹ ਦੇ ਉੱਤੇ ਅਸਰ ਹੋ ਰਿਹਾ। ਅੱਜ ਕੱਲ੍ਹ ਬੱਚਿਆਂ ਦੀ ਜਿਹੜੀ ਨਿਗਾਹ ਬੜੀ ਛੋਟੀ ਏਜ ਦੇ ਵਿੱਚ ਜਾ ਰਹੀ ਹੈ, ਘੱਟ ਰਹੀ ਹੈ ਹਨਾ। ਔਰ ਇਹਦੇ ਨਾਲ ਹੀ ਤੁਸੀਂ ਦੇਖੋ ਕਿ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਇਹਨਾਂ ਚੀਜ਼ਾਂ ਦਾ ਬਣਿਆ ਰਹਿੰਦਾ ਆ, ਕਿਉਂਕਿ ਜਿਹੜੀਆਂ ਗੇਮਸ ਫੋਨਾਂ ਦੇ ਉੱਤੇ ਆਉਂਦੀਆਂ, ਨਵੀਆਂ ਤੋਂ ਨਵੀਆਂ ਜਿਹੜੀਆਂ ਗੇਮਸ ਆਉਂਦੀਆਂ ਆ, ਉਹ ਗੇਮਸ ਜਿਹੜੀਆਂ ਆ ਉਹ ਬੱਚਿਆਂ ਦੇ ਦਿਮਾਗ ਨੂੰ ਅੰਦਰ ਅੰਦਰ ਖੋਰ ਰਹੀਆਂ ਆ ਅਸਲ ਦੇ ਵਿੱਚ, ਕਿਉਂਕਿ ਬੱਚੇ ਜਿਹੜੇ ਆ ਬਿਨਾਂ ਸ਼ੱਕ ਬੜੇ ਹਾਈਪਰ ਐਕਟਿਵ ਆ। ਆਪਾਂ ਕਹਿੰਦੇ ਹਾਂ ਕਿ ਅੱਜ ਕੱਲ ਜਿਹੜਾ ਇੱਕ ਬੱਚਾ ਜੰਮਦਾ 2 ਦਿਨ ਤੋਂ ਬਾਅਦ ਉਹ ਅੱਖਾਂ ਖੋਲ ਖੋਲ ਕੇ ਫੋਨ ਵੱਲ ਦੇਖਣ ਲੱਗ ਜਾਂਦਾ। ਤੁਸੀਂ ਦੇਖੋ ਵੀ ਉਹ ਪਿੱਛੇ ਟੈਕਨੋਲੋਜੀ ਜਿਹੜੀ ਆ ਉਹ ਉਹਨਾਂ ਦੇ ਅੰਦਰ ਕਿੰਨੀ ਕੁ ਵਿਕਸਿਤ ਹੋ ਕੇ ਆਈ ਆ ਹਨਾ, ਤੇ ਇਸ ਕਰਕੇ ਉਹ ਹਾਈਪਰ ਐਕਟਿਵ ਬੱਚਿਆਂ ਨੂੰ ਰੁੱਝਿਆ ਰੱਖਣਾ, ਜਿਵੇਂ ਤੁਸੀਂ ਕਿਹਾ ਸੀ ਵੀ ਪਿਛਲੇ ਮਾਪੇ ਜਿਹੜੇ ਸੀ ਉਹ ਘੱਟੋ ਘੱਟ ਇਹੋ ਜਿਹੀਆਂ ਰਿਸਪੋਨਸਿਬਿਲਿਟੀਜ਼, ਇਹੋ ਜਿਹੀਆਂ ਜ਼ਿੰਮੇਵਾਰੀਆਂ ਜ਼ਰੂਰ ਬੱਚਿਆਂ ਨੂੰ ਦੇ ਕੇ ਰੱਖਦੇ ਸੀ ਕਿ ਉਹ ਰੁੱਝੇ ਰਹਿਣ, ਤੇ ਅੱਜ ਦੇ ਸਮੇਂ ਦੀ ਤਾਂ ਲੋੜ ਇਹ ਹੈ ਕਿ ਬੱਚੇ ਹਾਈਪਰ ਐਕਟਿਵ ਆ। ਉਦੋਂ ਬੱਚੇ ਭੋਲੇ ਹੁੰਦੇ ਸੀਗੇ ਹਨਾ, ਪਰ ਹੁਣ ਜਿਹੜੇ ਆ ਬੱਚਿਆਂ ਦੇ ਵਿੱਚ ਇੰਨੀ ਕੁ ਜ਼ਿਆਦਾ ਐਨਰਜੀ ਆ, ਉਹ ਐਨਰਜੀ ਉਹਨਾਂ ਦੀ ਯੂਜ਼ ਹੋਣੀ ਬਹੁਤ ਜ਼ਰੂਰੀ ਆ, ਉਹ ਵਰਤੋਂ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਆ। ਸੋ ਉਹਦੇ ਲਈ ਓਨੇ ਕੁ ਜ਼ਿਆਦਾ ਰੁਝੇਵੇਂ ਸਾਨੂੰ ਲੱਭਣੇ ਪੈਣੇ ਆ ਕਿ ਉਹ ਰੁਝੇਵੇਂ ਜਿਹੜੇ ਆ ਉਹ ਉਸਾਰੂ ਵੀ ਹੋਣ ਔਰ ਉਹਨਾਂ ਦੀ ਸਿਹਤ ਦੇ ਉੱਤੇ ਵੀ ਉਹ ਚੰਗਾ ਅਸਰ ਪਾਉਣ। ਸੋ ਇਹਦੇ ਲਈ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਹਰਮੰਦਰ,
ਇੱਕ ਹੋਰ ਗੱਲ ਬੜੀ ਕਰਨੀ ਮੈਂ ਕਹਿੰਦਾ ਬਣਦੀ ਹੈ ਜੀ ਅੱਜ ਦੇ ਸਮੇਂ ਦੇ ਵਿੱਚ, ਕਿ ਜਦੋਂ ਬੱਚੇ ਕੋਈ ਕਾਰਟੂਨ ਦੇਖਦੇ ਨੇ ਹੌਲੀ ਹੌਲੀ ਉਹਨਾਂ ਦਾ ਜਦੋਂ ਉਹਦੀ ਉਮਰ ਵੱਧਦੀ ਹੈ, ਜਦੋਂ ਮਤਲਬ ਖਾਸ ਕਰਕੇ ਜਿਹੜੇ ਟੀਨੇਜਰ ਬੱਚੇ ਨੇ, ਮਤਲਬ 10 ਤੋਂ ਲੈ ਕੇ ਟੀਨੇਜਰ ਵਿੱਚ ਐਂਟਰੀ ਕਰਦੇ 12 ਤੋਂ ਬਾਅਦ ਜਾਂ 10 ਤੋਂ ਲੈ ਕੇ 15 ਸਾਲ ਤੱਕ ਇਹਦੀ ਉਮਰ ਹੁੰਦੀ ਹੈ, ਬੜਾ ਕ੍ਰਿਟੀਕਲ ਪੀਰੀਅਡ ਮੈਂ ਸਮਝਦਾ ਜੀ, ਕਿਉਂਕਿ ਇਹਦੇ ਵਿੱਚ ਸਾਡੇ ਹੋਰ ਬਹੁਤ ਸਾਰੇ ਜਨਨ ਅੰਗਾਂ ਨੇ ਵਿਕਸਿਤ ਹੋਣਾ ਹੁੰਦਾ, ਸਾਡੀਆਂ ਭਾਵਨਾਵਾਂ ਉਦਾਂ ਦੀਆਂ ਹੋਣੀਆਂ ਹੁੰਦੀਆਂ, ਮਤਲਬ ਡਿਵੈਲਪ ਹੋਣੀਆਂ ਹੁੰਦੀਆਂ ਨੇ, ਤਾਂ ਉਦੋਂ ਮੈਂ ਸਮਝਦਾ ਅਸੀਂ ਕਈ ਮਾਪੇ ਕਹਿੰਦੇ, ਮੈਂ ਇੱਥੇ ਅਕਸਰ ਕਹਿਣਾ ਸੁਣਿਆ ਮੈਂ ਇਕੱਠਾ ਚ ਕਈ ਵਾਰੀ ਗੱਲਾਂ ਬਾਤਾਂ ਹੁੰਦੀਆਂ ਸੁਣੀਆਂ ਕਿ ਬੱਚਿਆਂ ਤੇ ਨਿਗਾਹ ਰੱਖੋ। ਮੈਂ ਸਮਝਦਾ ਵੀ ਬੱਚਿਆਂ ਤੇ ਤੁਸੀਂ ਕਿੱਥੇ ਨਿਗਾਹ ਰੱਖੋਗੇ ਬੱਚਿਆਂ ਦੇ, ਬੱਚੇ ਸਕੂਲ ਜਾਂਦੇ ਨੇ ਉੱਥੇ ਵੀ ਉਹ ਮਤਲਬ ਏਦਾਂ ਦਾ ਕੋਈ ਏਦਾਂ ਦੀ ਜਿਹੜੀ ਉਹਨਾਂ ਦੇ ਏਜ ਦੇ ਮੁਤਾਬਕ ਨਹੀਂ ਵੀਡੀਓ ਵੀ ਦੇਖ ਸਕਦੇ ਨੇ, ਜਾਂ ਕੋਈ ਏਦਾਂ ਦੀ ਹੋਰ ਏਦਾਂ ਦੀ ਸਮੱਗਰੀ ਜਿਹੜੀ ਕਿ ਉਹਨਾਂ ਦੇ ਏਜ ਦੇ ਹਿਸਾਬ ਨਾਲ ਅਜੇ ਨਹੀਂ ਦੇਖਣੀ ਚਾਹੀਦੀ, ਉਹ ਦੇਖ ਲੈਂਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਨਿਗਾਹ ਰੱਖਣ ਨਾਲ ਜੇ ਅਸੀਂ ਉਹਨਾਂ ਨੂੰ ਸਮਝਾਈਏ, ਉਹਨਾਂ ਨੂੰ ਐਜੂਕੇਸ਼ਨ ਏਦਾਂ ਦੀ ਦੇ ਦਈਏ, ਤਾਂ ਮੈਂ ਸਮਝਦਾ ਵੀ ਇਹ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆ, ਕਿਉਂਕਿ ਸਾਡੇ ਪੰਜਾਬੀ ਜਿਹੜਾ ਸਾਡਾ ਕਮਿਊਨਿਟੀ ਹੈ ਨਾ, ਸਾਨੂੰ ਜਿਸ ਤਰ੍ਹਾਂ ਸਾਡੀ ਜਿਹੜੀ ਪੀੜ੍ਹੀ ਹੈ ਸਾਨੂੰ ਤਾਂ ਮਤਲਬ ਜਿੱਦਾਂ ਸਮਝਾਉਂਦੇ ਸਾਨੂੰ ਤਾਂ ਕੁੱਟ ਕੇ ਸਮਝਾਇਆ ਗਿਆ ਕਿ ਏਦਾਂ ਨੀ ਕਰਨਾ, ਡਰ ਕੇ ਕਰਦੇ ਹੋਏ ਮਤਲਬ ਅਸੀਂ ਚੀਜ਼ਾਂ ਤੋਂ ਹੱਟਦੇ ਸੀ, ਸਾਨੂੰ ਪਤਾ ਸੀ ਕਿ ਹੁਣ ਕਈ ਵਾਰੀ ਤਾਂ ਅਸੀਂ ਅਕਸਰ ਹੱਸਦੇ ਗੱਲਾਂ ਕਰਦੇ ਹੁੰਦੇ ਹਾਂ, ਤੇ ਕਈ ਵਾਰੀ ਤਾਂ ਨੀ ਪਤਾ ਲੱਗਦਾ ਸੀ ਵੀ ਜਦੋਂ ਸਾਡਾ ਸਮਾਂ ਸੀ ਕਿ ਕੁੱਟ ਕਿਹੜੀ ਗੱਲ ਤੇ ਪੈ ਗਈ, ਪਤਾ ਹੀ ਨੀ ਲੱਗਦਾ ਸੀ। ਸੋ ਅਸੀਂ ਮੈਂ ਬਹੁਤੇ ਮਾਪਿਆਂ ਨੂੰ ਇਹ ਗੱਲ ਕਹਿੰਦੇ ਸੁਣਿਆ ਕਿ ਬੱਚਿਆਂ ਤੇ ਨਿਗਾਹ ਰੱਖੋ, ਮੈਂ ਸਮਝਦਾ ਨਿਗਾਹ ਰੱਖਣ ਨਾਲੋਂ ਉਹਨਾਂ ਦੀ ਉਹਨੂੰ ਸਾਈਕੋਲੋਜੀਕਲੀ ਸਮਝ ਕੇ ਜੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਆਹ ਚੀਜ਼ ਤੇਰੇ ਲਈ ਚੰਗੀ ਹੈ, ਆਹ ਚੀਜ਼ ਮਾੜੀ ਹੈ, ਤਾਂ ਮੈਂ ਸਮਝਦਾ ਕਾਫੀ ਹੱਦ ਤੱਕ ਉਹਨਾਂ ਨਾਲ ਜਿਹੜਾ ਹੈ ਇਹ ਸਮੱਸਿਆ ਦਾ ਹੱਲ ਹੋ ਸਕਦਾ। ਇੱਕ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅਕਸਰ ਮੈਂ ਲੋਕਾਂ ਤੋਂ ਸਿੱਖੀ ਵੀ ਹੈ, ਲੋਕਾਂ ਨੂੰ ਦੱਸਦੇ ਵੀ ਹਾਂ, ਅਕਸਰ ਗੱਲਾਂ ਕਰਦੇ ਹਾਂ ਕਿ ਸਾਨੂੰ ਬੱਚਿਆਂ ਦੇ ਮਾਂ ਪਿਓ ਹੋਣ ਦੇ ਨਾਲ ਨਾਲ ਉਹਨਾਂ ਦਾ ਦੋਸਤ ਬਣਨਾ ਬਹੁਤ ਜ਼ਰੂਰੀ ਹੈ ਜੀ। ਖਾਸ ਕਰ ਜਦੋਂ ਬੱਚੇ ਟੀਨੇਜ ਦੇ ਵਿੱਚ ਪਹੁੰਚਦੇ ਆ ਤਾਂ ਉਹਨਾਂ ਦੇ ਅਸੀਂ ਅਕਸਰ ਉਹ ਸਾਥੋਂ ਡਰਦੇ ਨੇ, ਅਕਸਰ ਅਸੀਂ ਉਹਨਾਂ ਨੂੰ ਗੱਲਾਂ ਹੀ ਏਦਾਂ ਦੀਆਂ ਸੁਣਾਉਂਦੇ ਆ ਜਾਂ ਵੀ ਸਾਡੇ ਮਾਪਿਆਂ ਐਂ ਕਰਦੇ ਸੀ, ਸਾਨੂੰ ਕੁੱਟਦੇ ਸੀ, ਤੇ ਉਹਨਾਂ ਦੇ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਮੈਂ ਸਮਝਦਾ ਉਹਨਾਂ ਨੂੰ ਦੋਸਤ ਬਣੋ, ਖਾਸ ਕਰਕੇ ਇੱਕ ਮਾਂ, ਮੈਂ ਸਮਝਦਾ ਕਿ ਇੱਕ ਪਿਤਾ ਦੀ ਬਜਾਏ ਇੱਕ ਮਾਂ, ਮਾਂ ਬਹੁਤ ਸੋਹਣੇ ਵਧੀਆ ਦੋਸਤ ਆਪਣੀਆਂ ਬੇਟੀਆਂ ਦੀ, ਆਪਣੇ ਬੱਚਿਆਂ ਦੀ, ਬੇਟਿਆਂ ਦੀ, ਦੋਨਾਂ ਦੀ, ਚਾਹੇ ਉਹ ਬੇਟੀ ਹੈ ਚਾਹੇ ਬੇਟਾ, ਉਹਨਾਂ ਦੀ ਬਹੁਤ ਵਧੀਆ ਦੋਸਤ ਬਣ ਸਕਦੀ ਹੈ। ਮੈਂ ਸਮਝਦਾ ਅਸੀਂ ਵੀ ਕਰਦੇ ਰਹੇ ਸੀ, ਜਿਹੜੀ ਗੱਲ ਅਸੀਂ ਮਾਂ ਨੂੰ ਕਹਿ ਸਕਦੇ ਸੀ ਆਪਣੇ ਪਿਓ ਨੂੰ ਨੀ ਕਹਿ ਸਕਦੇ, ਉਹਨਾਂ ਤੋਂ ਡਰ ਵੀ ਲੱਗਦਾ ਸੀ ਜਾਂ ਕਿਤੇ ਨਾ ਕਿਤੇ ਝਿਜਕ ਮਹਿਸੂਸ ਹੁੰਦੀ ਸੀ। ਮੈਂ ਸਮਝਦਾ ਇੱਕ ਮਾਂ ਨੂੰ ਆਪਦੇ ਬੱਚਿਆਂ ਦੀ ਬਹੁਤ ਵਧੀਆ ਦੋਸਤ ਹੋਣੀ ਬਹੁਤ ਜ਼ਰੂਰੀ ਹੈ। ਔਰ ਇੱਕ ਗੱਲ ਹੋਰ ਜਿਹੜੀ ਅਕਸਰ ਅਸੀਂ ਘਰਾਂ ਦੇ ਵਿੱਚ ਮੈਂ ਸਮਝਦਾ ਕਿ ਲਾਗੂ ਕਰਨੀ ਚਾਹੀਦੀ ਹੈ ਜਾਂ ਅਸੀਂ ਕਰਦੇ ਹਾਂ ਜਾਂ ਦੇਖੇ ਆ ਲੋਕਾਂ ਦੇ, ਕਿ ਤੁਹਾਡੇ ਦੋਨਾਂ ਦੇ ਵਿੱਚੋਂ ਮਾਂ ਪਿਓ ਦੇ ਵਿੱਚੋਂ ਇੱਕ ਜਣਾ ਬੱਚਿਆਂ ਨਾਲ ਥੋੜਾ ਜਿਹਾ ਸਟ੍ਰਿਕਟ ਹੋਣਾ ਚਾਹੀਦਾ, ਇੱਕ ਥੋੜਾ ਜਿਹਾ ਲੀਨੀਅੰਟ ਹੋਣਾ ਚਾਹੀਦਾ ਤਾਂ ਕਿ ਬੱਚਿਆਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਨਾ, ਬੱਚੇ ਨੂੰ ਲੱਗੇ ਕਿ ਜੇ ਮੇਰੇ ਮਾਂ ਫਾਰ ਐਗਜ਼ਾਮਪਲ ਜਿਹੜਾ ਪਿਓ ਬੱਚਿਆਂ ਦਾ ਬੱਚਿਆਂ ਨਾਲ ਥੋੜਾ ਜਿਹਾ ਸਖ਼ਤ ਹੈ ਤਾਂ ਆਪਣੀ ਮਾਂ ਨਾਲ ਗੱਲ ਕਰ ਸਕਣ ਤੇ ਮਾਂ ਉਹਨਾਂ ਦੀ ਜਿਹੜੀ ਹੈ ਸਟੇਟ ਆਫ ਮਾਇੰਡ ਉਹ ਆਪਣੇ ਹਸਬੈਂਡ ਨਾਲ ਜਾਣੀ ਕਿ ਬੱਚਿਆਂ ਦੇ ਪਤੀ ਨਾਲ ਸਾਂਝੀ ਕਰਕੇ ਗੱਲ ਨੂੰ ਟੈਕਲ ਕਰ ਸਕਦੀ ਹੈ। ਮੈਂ ਸਮਝਦਾ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਇੱਥੋਂ ਹੀ ਸਿੱਖ ਕੇ ਤੇ ਬੱਚਿਆਂ ਤੇ ਲਾਗੂ ਕਰੀਏ ਤਾਂ ਮੈਂ ਸਮਝਦਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਜੀ।
ਬਿਲਕੁਲ ਬਿਲਕੁਲ, ਔਰ ਜਿਵੇਂ ਤੁਹਾਡਾ ਕਹਿਣਾ ਕਿ ਜਦੋਂ ਬੱਚੇ ਟੀਨ ਏਜ ਦੇ ਵਿੱਚ ਐਂਟਰ ਕਰਦੇ ਆ ਉੱਥੇ ਸਾਨੂੰ ਉਹਨਾਂ ਦੇ ਨਾਲ ਦੋਸਤਾਨਾ ਵਿਵਹਾਰ ਜਿਹੜਾ ਉਹ ਕਰਨਾ ਜ਼ਰੂਰੀ ਬਣ ਜਾਂਦਾ ਹੈ, ਕਿਉਂਕਿ ਇੱਕ ਜਿਹੜਾ ਡਰ ਆ, ਇੱਕ ਜਿਹੜੀ ਸਖਤਾਈ ਆ, ਉਹ ਪਹਿਲੀ ਉਮਰ ਦੇ ਦੌਰ ਦੇ ਵਿੱਚ ਜ਼ਰੂਰੀ ਵੀ ਹੈ, ਕਿਉਂਕਿ ਪਹਿਲੀ ਉਮਰ ਦੇ ਦੌਰ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਦੀ ਸਮਝ ਦੇ ਵਿੱਚ ਆਉਣੀਆਂ ਜ਼ਰੂਰੀ ਹੁੰਦੀਆਂ, ਥੋੜੀ ਜਿਹੀ ਸਖਤਾਈ ਜਿਹੜੀ ਆ ਉਹ ਪਹਿਲੀ ਉਮਰ ਦੇ ਦੌਰ ਦੇ ਵਿੱਚ ਜ਼ਰੂਰੀ ਹੁੰਦੀ ਆ, ਪਰ ਜਦੋਂ ਉਹ ਟੀਨ ਏਜ ਦੇ ਵਿੱਚ ਕਿਸ਼ੋਰ ਉਮਰ ਦੇ ਵਿੱਚ ਪੈਰ ਰੱਖਦੇ ਆ ਤਾਂ ਉਸ ਉਮਰ ਦੇ ਵਿੱਚ ਜੇਕਰ ਉਹਨਾਂ ਦੇ ਅੰਦਰ ਮਾਪਿਆਂ ਪ੍ਰਤੀ ਕਿਸੇ ਤਰ੍ਹਾਂ ਦਾ ਸਹਿਮ ਆ ਤਾਂ ਬਹੁਤ ਚੀਜ਼ਾਂ ਜਿਹੜੀਆਂ ਉਹ ਅੰਦਰੋਂ ਅੰਦਰ ਹੀ ਘੁੱਟ ਲੈਂਦੇ ਆ, ਬਹੁਤ ਚੀਜ਼ਾਂ ਜਿਹੜੀਆਂ ਸਾਡੇ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਆ, ਜਦੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਈ ਵਾਰ ਕੁਛ ਗਲਤ ਕਦਮ ਜਿਹੜੇ ਆ ਉਹ ਵੀ ਚੁੱਕ ਸਕਦੇ ਆ ਇਸ ਸਥਿਤੀ ਦੇ ਵਿੱਚ ਜੇਕਰ ਅਸੀਂ ਉਹਨਾਂ ਦੇ ਨਾਲ ਦੋਸਤਾਨਾ ਵਿਵਹਾਰ ਨਹੀਂ ਕਰਦੇ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਉਹਨਾਂ ਦੇ ਨਾਲ ਇੱਕ ਦੋਸਤਾਨਾ ਸਾਂਝ ਜਿਹੜੀ ਆ ਬੱਚਿਆਂ ਦੇ ਨਾਲ ਉਸ ਉਮਰ ਦੇ ਵਿੱਚ ਬਣਾ ਕੇ ਰੱਖੀ ਜਾਵੇ ਤਾਂ ਕਿ ਉਹ ਸਾਡੇ ਤੇ ਭਰੋਸਾ ਕਰ ਸਕਣ, ਸਾਡੇ ਨਾਲ ਆਪਣੀ ਗੱਲ ਖੋਲਣ ਦੇ ਵਿੱਚ ਜਿਹੜਾ ਇੱਕ ਉਹਨਾਂ ਦੀ ਜਿਹੜੀ ਝਿਜਕ ਆ ਉਹ ਨਾ ਹੋਵੇ ਉਸ ਵੇਲੇ, ਹਨਾ। ਔਰ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ। ਅੱਛਾ, ਇੱਕ ਹੋਰ ਜਿਹੜਾ ਪੁਆਇੰਟ ਉਹ ਇਹ ਹੈ ਕਿ ਜਦੋਂ ਅਸੀਂ ਆਪਣੇ ਸਮਿਆਂ ਦੀ ਗੱਲ ਕਰਦੇ ਹਾਂ ਤਾਂ ਲੋੜਾਂ ਜਿਹੜੀਆਂ ਸੀਗੀਆਂ ਬੜੀਆਂ ਸੀਮਤ ਹੁੰਦੀਆਂ ਸੀਗੀਆਂ, ਜੇ ਅਸੀਂ ਆਪਣੀਆਂ ਵੀ ਗੱਲ ਕਰੀਏ ਨਾ, ਸਾਡੀਆਂ ਬਹੁਤੀਆਂ ਡਿਮਾਂਡਸ ਨਹੀਂ ਸੀ ਹੁੰਦੀਆਂ, ਪਤਾ ਸੀਗਾ ਕਿ ਜਿਸ ਤਰ੍ਹਾਂ ਦੇ ਵੀ ਮਾਹੌਲ ਦੇ ਵਿੱਚ ਅਸੀਂ ਪਲ ਰਹੇ ਹਾਂ ਭਾਵੇਂ ਉਹ ਡਿਮਾਂਡਸ ਜਿਹੜੀਆਂ ਪੂਰੀਆਂ ਵੀ ਕੀਤੀਆਂ ਜਾ ਸਕਦੀਆਂ ਸੀ ਮਾਪਿਆਂ ਵੱਲੋਂ, ਪਰ ਹਮੇਸ਼ਾ ਇੱਕ ਪੁੱਛਣ ਲੱਗੇ ਡਰ ਹੁੰਦਾ ਸੀਗਾ ਵੀ ਪਤਾ ਨੀ ਜਵਾਬ ਕਿਹੋ ਜਿਹਾ ਮਿਲਣਾ ਪੇਰੈਂਟਸ ਵੱਲੋਂ, ਜਿਵੇਂ ਤੁਸੀਂ ਕਿਹਾ ਵੀ ਇੱਕ ਡਰ ਜਿਹੜਾ ਹਮੇਸ਼ਾ ਹੁੰਦਾ ਸੀ ਪਹਿਲੇ ਉਮਰ ਦੇ ਜਿਹੜੇ ਸਾਡੇ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੇ ਅੰਦਰ, ਪਰ ਜਿਹੜੇ ਹੁਣ ਬੱਚੇ ਆ ਉਹਨਾਂ ਦੀ ਕੁਛ ਕਹਿ ਲੋ ਪਰਵਰਿਸ਼ ਜਿਹੜੀ ਉਹ ਇਹੋ ਜਿਹੇ ਮਾਹੌਲ ਚ ਹੋਈ ਹੈ, ਕਹਿ ਰਹੇ ਪਰਿਵਾਰ ਆ ਇੱਕ ਜਾਂ ਦੋ ਬੱਚੇ ਆ, ਵੱਧ ਤੋਂ ਵੱਧ ਜੇ ਜ਼ਿਆਦਾ ਵੱਡਾ ਪਰਿਵਾਰ ਦੇਖੀ ਤਾਂ ਤਿੰਨ ਬੱਚੇ ਹੋਣਗੇ ਇੱਕ ਪਰਿਵਾਰ ਦੇ ਵਿੱਚ, ਹਨਾ। ਔਰ ਜਿਹੜੇ ਪਹਿਲੇ ਪਰਿਵਾਰ ਹੁੰਦੇ ਸੀ ਨੌ ਨੌ ਬੱਚੇ ਹੁੰਦੇ ਸੀ, ਹਨਾ, ਨੌ ਭੈਣ ਭਰਾ ਹੁੰਦੇ ਸੀ, ਦਸ ਭੈਣ ਭਰਾ ਹੁੰਦੇ ਸੀ, ਔਰ ਉਹ ਹੁਣ ਜੇ ਦਸ ਬੱਚੇ ਆ ਤੇ ਦਸਾਂ ਬੱਚਿਆਂ ਦੀਆਂ ਜੇ ਅਸੀਂ ਦੇਖੀਏ ਵੀ ਮੰਗਾਂ ਜਾਂ ਇੱਛਾਵਾਂ ਜਿਹੜੀਆਂ ਜੇ ਪੂਰੀਆਂ ਕਰਨ ਲੱਗਦੇ ਮਾਪੇ ਤਾਂ ਬਹੁਤ ਮੁਸ਼ਕਲ ਹੁੰਦਾ ਉਸ ਸਮੇਂ ਦੇ ਵਿੱਚ, ਪਰ ਅੱਜ ਦੇ ਸਮੇਂ ਚ ਜਦੋਂ ਅਸੀਂ ਦੇਖਦੇ ਹਾਂ ਮਾਪੇ ਵੀ ਜਿਹੜੇ ਆ ਨਾ ਉਹ ਪੂਰੀ ਦੀ ਪੂਰੀ ਜਿਹੜੀ ਆਪਣੀ ਕੋਸ਼ਿਸ਼ ਇਹ ਰੱਖਦੇ ਆ ਕਿ ਪਦਾਰਥਕ ਜਿਹੜੇ ਸੁੱਖ ਆ ਉਹ ਉਸ ਪਾਸਿਓਂ ਕਿਸੇ ਤਰ੍ਹਾਂ ਦੀ ਘਾਟ ਨਾ ਰਹੇ, ਕਿਉਂਕਿ ਇੱਕ ਤਰ੍ਹਾਂ ਦੀ ਇੱਕ ਦੌੜ ਵੀ ਲੱਗੀ ਹੋਈ ਹੈ ਸਮਾਜ ਦੇ ਵਿੱਚ, ਹਨਾ, ਵੀ ਇੱਕ ਦੂਜੇ ਤੋਂ ਵੱਧ ਕੇ ਵੀ ਫਲਾਨੇ ਦੇ ਬੱਚੇ ਨੂੰ ਉਹਨਾਂ ਨੇ ਫੋਨ ਲੈ ਦਿੱਤਾ ਤੇ ਸਾਨੂੰ ਲੱਗਦਾ ਵੀ ਸਾਡੇ ਬੱਚੇ ਕੋਲ ਤਾਂ ਹਲੇ ਹੈ ਨੀ, ਹਨਾ, ਆਪਾਂ ਵੀ ਲੈ ਦਈਏ ਸਾਡਾ ਬੱਚਾ ਪਤਾ ਨੀ ਕੀ ਫੀਲ ਕਰਦਾ ਹੋਣਾ, ਹਨਾ। ਔਰ ਤੁਸੀਂ ਦੇਖੋ ਵੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਛੋਟੀਆਂ ਛੋਟੀਆਂ ਆਪਣੀਆਂ ਡਿਮਾਂਡਸ ਤੋਂ ਸ਼ੁਰੂਆਤ ਕਰਦੇ, ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਡਿਮਾਂਡਸ ਆ ਮੰਗਾਂ ਜਿਹੜੀਆਂ ਆ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ, ਜਦੋਂ ਉਹਨਾਂ ਦੀਆਂ ਮੰਗਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਫੇਰ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਮਾਪਿਆਂ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਉਹਨਾਂ ਵੱਲੋਂ ਜਿਹੜੀ ਪੂਰਤੀ ਹੁਣ ਤੱਕ ਕੀਤੀ ਜਾ ਰਹੀ ਸੀ ਉਹਦਾ ਗਲਤ ਯੂਜ਼ ਹੋਣਾ ਸ਼ੁਰੂ ਹੋ ਗਿਆ ਉਮਰ ਦੇ ਅਗਲੇ ਪੜਾਅ ਚ ਜਾ ਕੇ, ਕਿਉਂਕਿ ਉਸ ਪੜਾਅ ਚ ਨਹੀਂ ਉਹਨਾਂ ਨੂੰ ਸਮਝ ਲੱਗਦੀ, ਪਰ ਉਮਰ ਦੇ ਅਗਲੇ ਪੜਾਅ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਗਲਤ ਯੂਜ਼ ਜਦੋਂ ਹੁੰਦਾ ਆ, ਉਹਦਾ ਗਲਤ ਵਰਤੋਂ ਜਿਹੜੀ ਹੁੰਦੀ ਆ ਤਾਂ ਉਹ ਮਾਪਿਆਂ ਦੇ ਲਈ ਫਿਰ ਦੁਖਦਾਈ ਹੁੰਦੀ ਆ, ਉਸ ਤੋਂ ਬਾਅਦ ਉਹ ਰਵੱਈਆ ਜਿਹੜਾ ਆ ਉਹ ਸਖ਼ਤ ਕਰਨ ਦੀ ਕੋਸ਼ਿਸ਼ ਕਰਦੇ ਆ, ਜਦੋਂ ਰਵੱਈਆ ਸਖ਼ਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬੱਚਾ ਜਿਹੜਾ ਆ ਉਹ ਉਸ ਵੇਲੇ ਬਾਕੀ ਹੋ ਜਾਂਦਾ ਆ, ਉਹ ਵਿਰੋਧ ਕਰਦਾ ਆ ਉਹਨਾਂ ਚੀਜ਼ਾਂ ਦਾ, ਹਨਾ, ਔਰ ਜਦੋਂ ਵਿਰੋਧ ਕਰਦਾ ਆ ਤਾਂ ਫਿਰ ਉੱਥੇ ਉਹ ਜਾਂ ਤਾਂ ਫਿਰ ਨਸ਼ੇ ਵੱਲ ਭੱਜਦਾ ਜਾਂ ਫਿਰ ਉਹਨਾਂ ਗਲਤ ਦੋਸਤਾਂ ਦੀ ਮੰਡਲੀ ਵੱਲ ਭੱਜਦਾ ਜਿੱਥੇ ਉਹਨੂੰ ਲੱਗਦਾ ਕਿ ਇੱਥੇ ਜ਼ਿਆਦਾ ਸਕੂਨ ਹੈ, ਮਾਪੇ ਜਿਹੜੇ ਆ ਉਹ ਤਾਂ ਉਹਦੇ ਵੈਰੀ ਆ, ਉਹ ਤਾਂ ਉਹਦੇ ਦੁਸ਼ਮਣ ਆ, ਹਨਾ, ਜਿਹੜੇ ਹੁਣ ਉਸ ਨੂੰ ਰੋਕ ਰਹੇ ਆ, ਪਹਿਲਾਂ ਇੰਨੀਆਂ ਸਹੂਲਤਾਂ ਦਿੱਤੀਆਂ ਜਦੋਂ ਉਦੋਂ ਤੱਕ ਕਦੇ ਮਨਾ ਨਹੀਂ ਕੀਤਾ। ਸੋ ਇੱਕ ਕਾਰਨ ਕੀ ਤੁਸੀਂ ਸਮਝਦੇ ਹੋ ਕਿ ਇਹ ਵੀ ਇੱਕ ਅਸਰ ਹੋ ਰਿਹਾ?
ਬਿਲਕੁਲ ਜੀ ਬਿਲਕੁਲ, ਇਹ ਤਾਂ ਮੈਂ ਸਮਝਦਾ ਕਿ ਸਭ ਤੋਂ ਪ੍ਰਮੁੱਖ ਗੱਲ ਹੈ ਕਿ ਜਦੋਂ ਅਸੀਂ ਬੱਚੇ ਦੀਆਂ ਅਨਯੂਜਲ ਡਿਮਾਂਡਸ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਫਿਰ ਡਿਮਾਂਡ ਇੰਨੀਆਂ ਬਣ ਜਾਂਦੀਆਂ, ਤੁਸੀਂ ਕਹਿ ਕੇ ਵੱਧ ਜਾਂਦੀਆਂ ਨੇ ਤੇ ਜਦੋਂ ਕਿਸੇ ਗੱਲ ਤੋਂ ਮਨਾ ਕਰਤਾ, ਔਰ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਗੁੱਸਾ ਤੇ ਜਿਹੜਾ ਹੈ ਉਹ ਸੈਲਫ ਜਿਹਨੂੰ ਰਿਸਪੈਕਟ ਵੀ ਕਹਿੰਦੇ ਹੁੰਦੇ ਆਪਾਂ ਪੰਜਾਬੀ ਦੇ ਵਿੱਚ ਮਹਿਮਾਨ, ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ। ਤੁਸੀਂ 5 ਸਾਲ ਦੇ ਬੱਚੇ ਨੂੰ ਉਹਨੂੰ ਕੋਈ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ, ਉਹਨੂੰ ਕਿਸੇ ਚੀਜ਼ ਤੋਂ ਮਨਾ ਕਰ ਦਿਓ ਉਹ ਉਦਾਂ ਹੀ ਮਤਲਬ ਇੱਦਾਂ ਗੁੱਸੇ ਨਾਲ ਤੁਹਾਨੂੰ ਐਕਸਪ੍ਰੈਸ਼ਨ ਦੇਗਾ ਜਾਂ ਇੱਦਾਂ ਸ਼ੋਅ ਕਰੇਗਾ ਕਿ ਮੈਂ ਬਹੁਤ ਗੁੱਸੇ ਹਾਂ ਵੀ ਤੁਸੀਂ ਤਾਂ ਮੇਰੇ ਦੁਸ਼ਮਣ ਬਣ ਗਏ, ਤੁਸੀਂ ਮੇਰੀਆਂ ਡਿਮਾਂਡਸ ਨਹੀਂ ਪੂਰੀਆਂ ਕਰ ਰਹੇ। ਮੈਂ ਸਮਝਦਾ ਇੱਥੇ ਇੱਥੇ ਫਿਰ ਮਾਪਿਆਂ ਦੀ ਜਿੰਮੇਵਾਰੀ ਆ ਜਾਂਦੀ ਹੈ ਜੀ। ਮਾਪਿਆਂ ਨੂੰ ਪਤਾ ਪਤਾ ਹੋਣਾ ਚਾਹੀਦਾ ਕਿ ਇੱਕ ਤਾਂ ਕੰਪੀਟੀਸ਼ਨ ਚੋਂ ਬਾਹਰ ਨਿਕਲੀ, ਅਸੀਂ ਗੱਲ ਕੀਤੀ ਨਾ ਕਿ ਫਲਾਣੇ ਦੇ ਬੱਚੇ ਕੋਲੇ ਫੋਨ ਆ ਸਾਡੇ ਕੋਲੇ ਨਹੀਂ, ਇਹ ਭਾਵਨਾ ਚੋਂ ਬਾਹਰ ਨਿਕਲਣ ਦੀ ਬਹੁਤ ਜ਼ਰੂਰਤ ਆ। ਫੋਨ ਮੈਂ ਸਮਝਦਾ ਕਿ ਫੋਨ ਮਾੜਾ ਨੀ, ਫੋਨ ਜ਼ਰੂਰਤ ਹੈ ਜੀ। ਕੋਈ ਬੱਚਾ ਕੋਈ ਵੱਡਾ ਹੋ ਗਿਆ ਉਹਨੇ ਸਕੂਲ ਕਾਲਜ ਜਾਂਦਾ ਤੁਹਾਡੀ ਸੇਫਟੀ ਲਈ ਜਸਟ ਫੋਰ ਐਮਰਜੈਂਸੀ ਨੂੰ ਫੋਨ ਲੋੜ ਮੁਤਾਬਕ ਜੀ ਐਮਰਜੈਂਸੀ ਲਈ ਫੋਨ ਦਿੱਤਾ ਸੀ ਦਿੰਦੇ ਆ ਬੱਚਿਆਂ ਨੂੰ, ਪਰ ਜਦੋਂ ਉਹਦਾ ਮਿਸਯੂਜ ਹੋਣਾ ਸ਼ੁਰੂ ਹੋ ਜਾਂਦਾ ਕਿਸੇ ਚੀਜ਼ ਦਾ ਤਾਂ ਉੱਥੇ ਕਿਤੇ ਨਾ ਕਿਤੇ ਇਕੱਲੇ ਬੱਚੇ ਨੀ ਪਰ ਅਸੀਂ ਵੀ ਜ਼ਿੰਮੇਵਾਰ ਹੁੰਦੇ ਹਾਂ। ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਡਿਮਾਂਡਸ ਵੀ ਬਿਲਕੁਲ ਸਾਡੀਆਂ, ਜਦੋਂ ਅਸੀਂ ਅਸੀਂ ਵੈਸੇ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਮਾਂ ਸਮੇਂ ਦੇ ਨਾਲ ਜ਼ਮਾਨੇ ਦਾ ਦਸਤੂਰ ਬਦਲਦਾ ਹੈ ਔਰ ਬਦਲਦਾ ਹੀ ਰਹੇਗਾ।
ਬਿਲਕੁਲ।
ਤੇ ਅੱਜ ਦਾ ਸਮਾਂ ਹੋਰ ਹੈ ਜੀ, ਅੱਜ ਤੋਂ 25 ਸਾਲ ਨੂੰ ਪਤਾ ਨੀ ਜਿਹੜੇ ਸਾਡੇ ਬੱਚਿਆਂ ਦੇ ਬੱਚੇ ਹੋਣਗੇ ਉਹਨਾਂ ਦੇ ਪਤਾ ਨੀ ਕਿਸ ਤਰ੍ਹਾਂ ਦਾ ਮਾਹੌਲ ਉਦੋਂ ਹੋਏਗਾ ਔਰ ਕੀ ਡਿਮਾਂਡਸ ਹੋਣਗੀਆਂ, ਕਿੱਦਾਂ ਦਾ ਹੋਏਗਾ ਮਾਹੌਲ ਸਾਰਾ ਜੀ। ਸੋ ਇੱਕ ਲਿਮਿਟ ਹਰ ਇੱਕ ਗੱਲ ਦੇ ਵਿੱਚ ਹੱਦ ਹੋਣੀ ਜ਼ਰੂਰੀ ਹੈ ਜੀ, ਲਿਮਿਟ ਹੋਣੀ ਬਹੁਤ ਜ਼ਰੂਰੀ ਹੈ। ਔਰ ਮੈਂ ਨਾ ਤੁਸੀਂ ਵੀ ਦੇਖਿਆ ਹੋਏਗਾ ਕਿ ਜਿਹੜੇ ਬੱਚਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਜਿਹਨੂੰ ਟੀਨੇਜਰ ਕਹਿੰਦੇ ਆ, ਕਿਸ਼ੋਰ ਅਵਸਥਾ ਜਿਹਨੂੰ ਕਹਿੰਦੇ ਆ ਅਸੀਂ, ਉਹਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਸੁਸਾਈਡਲ ਜਿਹੜਾ ਰੁਝਾਨ ਹੈ ਉਹ ਵੀ ਦਿਨੋਂ ਦਿਨ ਵੱਧ ਰਿਹਾ। ਇਹ ਵੀ ਬਹੁਤ ਵੱਡਾ ਇੱਕ ਟੋਪਿਕ ਹੈ, ਜਿਹਨੂੰ ਆਪਾਂ ਛੇੜੀਏ ਤਾਂ ਇਹਦੇ ਪਿੱਛੇ ਵੀ ਬਹੁਤ ਸਾਰੀਆਂ ਪਰਤਾਂ ਬਹੁਤ ਸਾਰੀਆਂ ਜੁੜੀਆਂ ਹੋਈਆਂ ਨੇ, ਖੁੱਲ ਸਕਦੀਆਂ ਨੇ। ਸੋ ਮੈਂ ਦੇਖਿਆ ਰੋਜ਼ ਹੀ ਕਈ ਵਾਰੀ ਖ਼ਬਰਾਂ ਪੜ੍ਹਦੇ ਹਾਂ ਜੀ ਕਿਸੇ ਬੱਚੇ ਦੀ ਡਿਮਾਂਡ ਨਾ ਪੂਰੀ ਹੋਣ ਕਰਕੇ, ਕਈ ਵਾਰੀ ਤਾਂ ਖੁਦਕੁਸ਼ੀ ਦਾ ਕਾਰਨ ਹੀ ਨੀ ਪਤਾ ਲੱਗਦਾ ਕਿ ਬੱਚੇ ਨੇ ਖੁਦਕੁਸ਼ੀ ਕਿਉਂ ਕਰਨੀ, ਕਿਉਂਕਿ ਇਹਨੂੰ ਸਮਝਿਆ ਨੀ ਹੁੰਦਾ। ਬੱਚਿਆਂ ਨੂੰ ਨੀ ਪਤਾ ਹੁੰਦਾ ਕਿ ਇੱਕ ਵਾਰੀ ਮਤਲਬ ਇੱਕ ਵਾਰੀ ਉਹ ਬੱਚਾ ਗਲਤ ਸਟੈਪ ਚੱਕ ਲੈਂਦਾ ਤੇ ਉਸ ਤੋਂ ਬਾਅਦ ਫਿਰ ਉਹਨੂੰ, ਚਲੋ ਉਹ ਤਾਂ ਜਾਣ ਵਾਲਾ ਤਾਂ ਚਲਾ ਗਿਆ ਜਦੋਂ ਵੀ ਕੋਈ ਸੁਸਾਈਡ ਕਰਦਾ, ਪਰ ਦੁੱਖ ਹੁੰਦਾ ਪਿਛਲੇ ਉਹਦੇ ਮਾਪਿਆਂ ਨੂੰ ਜਾਂ ਜਿੱਦਾਂ ਵੀ। ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਔਰ ਸਮਝਣਾ ਤੇ ਸਮਝਾਉਣਾ, ਮੈਂ ਸਮਝਦਾ ਦੋ ਚੀਜ਼ਾਂ ਨੇ ਜੀ। ਪਹਿਲਾਂ ਉਹਨਾਂ ਨੂੰ ਸਮਝਣਾ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਲ ਨੂੰ ਜਸਟੀਫਾਈ ਕਰਨਾ ਤੇ ਸਹੀ ਤਰੀਕੇ ਨਾਲ ਗੱਲ ਨੂੰ ਪ੍ਰੋਜੈਕਟ ਕਰਨਾ, ਸਮਝਾਉਣਾ ਉਹਨਾਂ ਨੂੰ ਕਿ ਨਹੀਂ ਇਹ ਜੇ ਤੂੰ ਗੱਲ ਕਹਿ ਰਹੇ ਨੇ ਤੰਗ ਰਹੇ ਨੇ ਜੋ ਕਰ ਰਹੇ ਇਹ ਠੀਕ ਹੈ ਜਾਂ ਗਲਤ ਹੈ, ਉਹਨਾਂ ਦੇ ਵੇ ਨਾਲ ਸਮਝਾਉਣਾ, ਇਹ ਸਭ ਤੋਂ ਵੱਡੀ ਗੱਲ ਹੈ ਜੀ। ਜੇ ਅਸੀਂ ਉਹਨਾਂ ਦੇ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੀ ਸੋਚ ਮੁਤਾਬਕ ਸਮਝਾ ਸਕੀਏ ਤਾਂ ਮੈਂ ਸਮਝਦਾ ਅਸੀਂ ਇੱਕ ਗ੍ਰੇਟ ਪੇਰੈਂਟਸ ਬਣ ਸਕਦੇ ਹਾਂ ਜੀ।
ਬਿਲਕੁਲ ਹਰਮਿੰਦਰ, ਜਿਵੇਂ ਤੁਸੀਂ ਇਸ ਗੱਲ ਦੇ ਉੱਤੇ ਕਾਫੀ ਜ਼ੋਰ ਦਿੱਤਾ ਕਿ ਬੱਚਿਆਂ ਦੇ ਪੱਧਰ ਤੱਕ ਜਾ ਕੇ ਉਹਨਾਂ ਨੂੰ ਸਮਝਣਾ ਇਸ ਵੇਲੇ ਜ਼ਰੂਰੀ ਹੈ, ਜੇ ਅੱਜ ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ, ਹਨਾ। ਜਿਵੇਂ ਤੁਸੀਂ ਸਵੈ ਮਾਣ ਦੀ ਗੱਲ ਕੀਤੀ ਹੈ, ਹੁਣ ਜਦੋਂ ਤੱਕ ਅਸੀਂ ਉਹਨਾਂ ਦੀ ਮਨੋਸਥਿਤੀ ਨਹੀਂ ਸਮਝ ਪਾਉਂਦੇ, ਜਦੋਂ ਤੱਕ ਅਸੀਂ ਆਪਣੀ ਇੱਕ ਤਰ੍ਹਾਂ ਦੀ ਪੇਰੈਂਟਸ ਵਾਲੀ ਡੋਮੀਨੈਂਸੀ ਜਿਹੜੀ ਆ ਉਹ ਉਹਨਾਂ ਦੇ ਉੱਤੇ ਰੱਖਦੇ ਹਾਂ, ਤਾਂ ਉਹਦੇ ਨਾਲ ਜਿਹੜਾ ਨਤੀਜਾ ਆ ਉਹ ਬਹੁਤ ਗਲਤ ਆਉਂਦਾ। ਹਨਾ, ਗੱਲ ਤੁਸੀਂ ਕੀਤੀ ਕਿ ਕਈ ਵਾਰ ਜਿਹੜੀ ਸੁਸਾਈਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚਿਆਂ ਵੱਲੋਂ ਜਾਂ ਕੀਤੇ ਵੀ ਜਾਂਦੇ ਆ, ਹਨਾ, ਉਹਦੇ ਕਾਰਨ ਇਹੀ ਹੁੰਦੇ ਆ ਕਿ ਜਾਂ ਤਾਂ ਬੱਚਿਆਂ ਦੇ ਉੱਤੇ ਅਸੀਂ ਆਪਣਾ ਜ਼ਿਆਦਾ ਜਿਹੜਾ ਸਖ਼ਤ ਜਿਹੜਾ ਦਬਾਅ ਆ ਬਣਾਉਣਾ ਚਾਹੁੰਦੇ ਹਾਂ, ਹਨਾ, ਜਾਂ ਫਿਰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਅਸੀਂ ਲੋੜ ਤੋਂ ਵੱਧ ਆਜ਼ਾਦੀ ਦੇ ਦਿੱਤੀ ਹੁੰਦੀ ਆ, ਉਸ ਆਜ਼ਾਦੀ ਦਾ ਜਦੋਂ ਗਲਤ ਫਾਇਦਾ ਚੁੱਕਦੇ ਆ, ਜਦੋਂ ਸਿਰਫ ਆਪਣੀ ਇੱਕ ਮੰਗ ਪੂਰੀ ਕਰਨ ਦੇ ਲਈ ਉਹ ਇੱਕ ਧਮਕੀ ਦੇਣੀ ਸ਼ੁਰੂ ਕਰ ਦਿੰਦੇ ਵੀ ਜੇ ਤੁਸੀਂ ਏਦਾਂ ਨਾ ਕੀਤਾ, ਜੇ ਤੁਸੀਂ ਮੈਨੂੰ ਆਹ ਨਾ ਲੈ ਕੇ ਦਿੱਤਾ ਤੇ ਮੈਂ ਆਹ ਕਦਮ ਚੁੱਕ ਲਓ, ਹਨਾ। ਔਰ ਦੇਖਣ ਦੇ ਵਿੱਚ ਇਹ ਵੀ ਔਰ ਬਹੁਤ ਵਾਰ ਕੀ ਹੁੰਦਾ ਆ ਕਿ ਪੜ੍ਹਾਈ ਨੂੰ ਲੈ ਕੇ, ਜੇ ਅਸੀਂ ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਪੜ੍ਹਾਈਆਂ ਦਾ ਜਿਹੜਾ ਬੋਝ ਆ ਉਹ ਕਾਫੀ ਜ਼ਿਆਦਾ ਆ। ਉੱਥੇ ਹੁੰਦਾ ਕਿ ਰਿਜ਼ਲਟ ਅਸੀਂ ਲੈ ਕੇ ਆਉਣੇ ਆ, ਨਤੀਜੇ ਜਿਹੜੇ ਆ ਉਹ ਤਕਰੀਬਨ 100% ਨਤੀਜੇ ਜਿਹੜੇ ਆ ਉਹ ਮਾਪੇ ਚਾਹੁੰਦੇ ਆ, ਕਿਉਂਕਿ ਕੰਪੀਟੀਸ਼ਨ ਬਹੁਤ ਹਾਰਡ ਆ, ਮੁਕਾਬਲਾ ਇੰਨਾ ਕੁ ਜ਼ਿਆਦਾ ਆ ਕਿ ਬੱਚਿਆਂ ਦੇ ਉੱਤੇ ਹਮੇਸ਼ਾ ਹੀ ਇੱਕ ਸਟ੍ਰੈਸ ਬਣਿਆ ਹੋਇਆ ਕਿ ਕਿਹੜੀ ਲਾਈਨ ਚ ਜਾਣਾ, ਉਹਦੇ ਵਿੱਚ ਵੀ ਇੰਨੇ ਨੰਬਰ ਲੈਣੇ ਪੈਣੇ, ਉਹਦੇ ਵਿੱਚ ਵੀ ਇੰਨੇ ਨੰਬਰ ਲੈਣੇ ਪੈਣੇ ਆ, ਤੇ ਅਖੀਰ ਜਦੋਂ ਨੰਬਰ ਨਹੀਂ ਆਉਂਦੇ ਇੱਕ ਸਹਿਮ ਆ ਵੀ ਪੇਰੈਂਟਸ ਕੱਲ ਨੂੰ ਕੀ ਕਹੋਗੇ ਜੇ ਨੰਬਰ ਨਹੀਂ ਆਏ ਤਾਂ ਕੀ ਹੋ ਜਾਣਾ, ਹਨਾ। ਔਰ ਜਦੋਂ ਉਹ ਇਹੋ ਜਿਹੀ ਪਰੇਸ਼ਾਨੀ ਚੋਂ ਨਿਕਲਦੇ ਆ ਤਾਂ ਫਿਰ ਉਹਨਾਂ ਨੂੰ ਐਂ ਲੱਗਦਾ ਕਿ ਪੇਰੈਂਟਸ ਨੂੰ ਜਵਾਬ ਦੇਣ ਦੀ ਬਜਾਏ ਇਹੋ ਜਿਹਾ ਕਦਮ ਚੁੱਕ ਲਓ ਔਰ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲੈਂਦੇ ਆ, ਹਨਾ। ਹੁਣ ਦੇਖੋ ਇਹ ਤਿੰਨਾਂ ਹੀ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਆ, ਚਾਹੇ ਉਹ ਆਪਾਂ ਮੰਗਾਂ ਦੀ ਗੱਲ ਕਰਦੇ ਹਾਂ, ਹੱਦ ਉੱਥੇ ਵੀ ਬਹੁਤ ਜ਼ਰੂਰੀ ਆ, ਡਿਮਾਂਡਸ ਨੂੰ ਲੈ ਕੇ ਜਦੋਂ ਆਜ਼ਾਦੀ ਦੀ ਗੱਲ ਕਰਦੇ ਹਾਂ, ਆਜ਼ਾਦੀ ਦੀ ਵੀ ਇੱਕ ਹੱਦ ਆ, ਹਨਾ, ਉਹ ਕੀ ਹੋਣੀ ਚਾਹੀਦੀ ਆ ਇਹ ਸਾਨੂੰ ਸੈੱਟ ਕਰਨੀ ਪੈਣੀ ਆ, ਹਨਾ। ਦੂਸਰੀ ਗੱਲ ਜਿਹੜੀ ਆਉਂਦੀ ਆ ਕਿ ਜਿਹੜਾ ਪੜ੍ਹਾਈ ਦਾ ਬੋਝ ਆ ਉਹ ਕਿਸ ਹੱਦ ਤੱਕ ਬੱਚਿਆਂ ਦੇ ਉੱਤੇ ਪਾਉਣਾ ਜ਼ਰੂਰੀ ਆ ਬੱਚਿਆਂ ਨੂੰ, ਕਿਉਂਕਿ ਬੱਚੇ ਜਿਹੜੇ ਆ ਉਹ ਆਜ਼ਾਦ ਪਰਿੰਦਿਆਂ ਵਰਗੇ ਹੁੰਦੇ ਆ, ਹਨਾ। ਜਦੋਂ ਅਸੀਂ ਉਹਨਾਂ ਦੇ ਪਰਾਂ ਨੂੰ ਦਬੋਚਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਤੜਫਦੇ ਜ਼ਰੂਰ ਆ, ਹਨਾ। ਔਰ ਇਹ ਚੀਜ਼ ਜਿਹੜੀ ਆ ਇਹ ਉਹਨਾਂ ਦੇ ਮਾਨਸਿਕ ਸਿਹਤ ਦੇ ਉੱਤੇ ਸਿੱਧਾ ਹੀ ਅਸਰ ਪਾਉਂਦੀ ਆ, ਹਨਾ। ਤੀਸਰੀ ਚੀਜ਼ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਬੱਚਿਆਂ ਦੀਆਂ ਕੁਛ ਕੋਮਲ ਭਾਵਨਾਵਾਂ ਆ ਜਿਹਨਾਂ ਨੂੰ ਸਮਝਣ ਦੀ ਲੋੜ ਆ, ਜਿਹਦੇ ਲਈ ਸਾਨੂੰ ਉਹਨਾਂ ਦੇ ਪੱਧਰ ਤੇ ਜਾਣਾ ਪੈਣਾ, ਜਿਵੇਂ ਤੁਸੀਂ ਲਗਾਤਾਰ ਗੱਲ ਕਰਦੇ ਆ ਰਹੇ ਹੋ ਕਿ ਅਸੀਂ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰਦੇ ਵੀ ਅਸੀਂ ਸਿਆਣੇ ਆ, ਹਨਾ, ਪਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜਿਹੜੇ ਬੱਚੇ ਆ ਉਹ ਸਾਨੂੰ ਕਿਸ ਤਰ੍ਹਾਂ ਵੇਖਦੇ ਆ, ਉਹ ਸਾਨੂੰ ਕਿਸ ਤਰ੍ਹਾਂ ਸੋਚਦੇ ਆ। ਉਹਨਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਸਾਡੇ ਲਈ ਹੈਗਾ ਕਿ ਉਹ ਸਾਨੂੰ ਕਿਸ ਤਰ੍ਹਾਂ ਸੋਚਦੇ ਆ, ਕਿਸ ਤਰ੍ਹਾਂ ਸਾਡੇ ਨਾਲ ਉਹ ਚੱਲਣਾ ਚਾਹੁੰਦੇ ਆ ਅੱਗੇ ਪਰਿਵਾਰ ਦੇ ਵਿੱਚ, ਕਿ ਅਸੀਂ ਆਪਣੇ ਨਿੱਜੀ ਸੁੱਖਾਂ ਦੇ ਲਈ ਉਹਨਾਂ ਨੂੰ ਟੈਕਨੋਲੋਜੀ ਦੇ ਹਵਾਲੇ ਕਰਕੇ ਰਾਹਤ ਮਹਿਸੂਸ ਕਰਨੀ ਚਾਹੁੰਦੇ ਆ, ਔਰ ਉਹਦਾ ਨਤੀਜਾ ਜਦੋਂ ਸਾਨੂੰ ਮਿਲਦਾ ਹੈ ਤਾਂ ਉਸ ਨਤੀਜੇ ਨੂੰ ਭੁਗਤਣ ਦੇ ਲਈ ਅਸੀਂ ਤਿਆਰ ਆ, ਜਾਂ ਫਿਰ ਅਸੀਂ ਬੱਚਿਆਂ ਦੇ ਨਾਲ ਜਿਹੜਾ ਸਮਾਂ ਆ ਉਹ ਬਿਤਾ ਕੇ ਬੱਚਿਆਂ ਦੇ ਨਾਲ ਇੱਕ ਦੋਸਤਾਨਾ ਵਿਵਹਾਰ ਜਿਹੜਾ ਆ ਉਹ ਕਾਇਮ ਕਰਕੇ ਬੱਚਿਆਂ ਨੂੰ ਇੱਕ ਸਹੀ ਲੀਹ ਤੇ ਤੋਰਨ ਦੇ ਵਿੱਚ ਕਾਮਯਾਬ ਹੁੰਦੇ ਆ, ਇੱਕ ਸਹੀ ਸੇਧ, ਇੱਕ ਸਹੀ ਦਿਸ਼ਾ ਨਿਰਦੇਸ਼ ਜਿਹੜੇ ਆ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਇੱਕ ਸਹੀ ਲੀਹ ਦੇ ਉੱਤੇ ਲਿਆਉਣ ਚ ਕਾਮਯਾਬ ਹੁੰਦੇ ਆ। ਇਹ ਹੁਣ ਬਹੁਤ ਵੱਡੇ ਸਵਾਲ ਹੈ ਜੇਕਰ ਅਸੀਂ ਕਹਿੰਦੇ ਆ ਕਿ ਬੱਚਿਆਂ ਦੀ ਮਾਨਸਿਕ ਸਿਹਤ ਜਿਹੜੀ ਹੈ ਉਸ ਨੂੰ ਅਸੀਂ ਉਹਦੇ ਵਿੱਚ ਸੁਧਾਰ ਲਿਆਉਣਾ ਆ, ਉਹਨੂੰ ਵੱਧ ਤੋਂ ਬਦਤਰ ਹੋਣ ਤੋਂ ਰੋਕਣਾ ਆ, ਤਾਂ ਇਹਦੇ ਲਈ ਕੋਸ਼ਿਸ਼ ਜਿਹੜੀ ਆ ਉਹ ਮਾਪਿਆਂ ਨੂੰ ਯਕੀਨਨ ਕਰਨੀ ਜ਼ਰੂਰੀ ਹੈ। ਉਹਨਾਂ ਨੂੰ ਜ਼ਿੰਮੇਵਾਰੀਆਂ, ਜਿੱਦਾਂ ਪਹਿਲਾਂ ਪੇਰੈਂਟਸ ਸੀਗੇ, ਆਪਾਂ ਕੰਪੈਰੀਜ਼ਨ ਦੀ ਗੱਲ ਕਰਦੇ ਆ, ਗੱਲ ਉੱਥੇ ਇੱਥੇ ਮੁਕਾਬਲੇ ਦੀ ਨਹੀਂ ਹੁਣ ਕਰਾਂਗੇ, ਗੱਲ ਇਹ ਆ ਕਿ ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਅਸੀਂ ਬੱਚਿਆਂ ਨੂੰ ਵੰਡੀਏ ਜ਼ਰੂਰ ਸ਼ੁਰੂ ਤੋਂ। ਇਹ ਮੈਂ ਖੁਦ ਵੀ ਮਹਿਸੂਸ ਕਰਦੀ ਹਾਂ ਕਿਉਂਕਿ ਮੈਨੂੰ ਖੁਦ ਨੂੰ ਵੀ ਕਈ ਵਾਰ ਇਹ ਮਹਿਸੂਸ ਹੁੰਦਾ ਕਿ ਅਸੀਂ ਕਈ ਵਾਰ ਸਾਰਾ ਕੁਛ ਆਪਣੇ ਆਪ ਤੇ ਲੈ ਕੇ ਕਰਦੇ ਰਹਿੰਦੇ ਆ ਔਰ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਜੋੜਦੇ ਨਹੀਂ ਆ, ਜਿਹਦਾ ਨਤੀਜਾ ਇਹ ਹੁੰਦਾ ਕਿ ਬੱਚੇ ਜਿਹੜੇ ਆ ਉਹਨਾਂ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਉਹ ਆਪ ਵੀ ਬਹੁਤਾ ਕੰਫਰਟ ਜਿਹੜਾ ਆ ਉਹ ਮਹਿਸੂਸ ਨਹੀਂ ਕਰਦੇ। ਕਹਿ ਲੋ ਕਿ ਬਾਹਰ ਕੱਪੜੇ ਸੁੱਕਣੇ ਪਾਏ ਆ, ਕੱਪੜੇ ਸੁੱਕਣੇ ਜਿਹੜੇ ਪਾਏ ਹੋਏ ਉਹਨਾਂ ਨੂੰ ਕਹੋ ਕਿ ਲਾਹ ਕੇ ਲੈ ਆਓ, ਹਨਾ, ਮਤਲਬ ਇਹ ਛੋਟੇ ਛੋਟੇ
ਕਾਰਜ ਕਰਨੀ ਚਾਹੁੰਦਾ ਸੀ। ਮੈਂ ਇਹੀ ਗੱਲ ਤੇ ਆਉਣਾ ਚਾਹੁੰਦਾ ਸੀ ਕਿ ਘਰ ਦੇ ਵਿੱਚ ਬਹੁਤ ਸਾਰੇ ਕਾਰਜ ਨੇ, ਸਾਨੂੰ ਹੁੰਦਾ ਕਿ ਕੰਮ ਨੇ ਬੜੇ ਛੇਤੀ ਛੇਤੀ, ਜੇ ਬੱਚੇ ਨੂੰ ਰੋਟੀ ਖਾਣੇ ਛੇਤੀ ਛੇਤੀ ਖਵਾ ਦਈਏ, ਉਹਨੂੰ ਪਾਣੀ ਫੜਾ ਦਈਏ, ਆਪ ਨੀ ਚੱਕਣ ਦਿੰਦੇ ਉਹਨੂੰ। ਤੁਸੀਂ ਮੈਂ ਕੋਈ ਹਰ ਘਰ ਦੇ ਵਿੱਚ ਨਾ ਇੱਕ ਅਸੂਲ ਹੁੰਦਾ ਜੀ, ਹਰ ਇੱਕ ਜਿਸ ਤਰ੍ਹਾਂ ਪਹਿਲਾਂ ਰਾਜਾਂ ਦੇ ਵਿੱਚ ਕਾਨੂੰਨ ਹੁੰਦੇ ਸੀ ਜਾਂ ਗਵਰਨਮੈਂਟ ਦਾ ਕਾਨੂੰਨ ਹੁੰਦਾ, ਘਰ ਦੇ ਵਿੱਚ ਵੀ ਐਸਾ ਨਾ ਇੱਕ ਹਲਕਾ ਜਿਹਾ ਇੱਕ ਲਾ ਐਂਡ ਆਰਡਰ ਜ਼ਰੂਰ ਹੋਣਾ ਚਾਹੀਦਾ। ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਸਕੂਲੋਂ ਆਇਆ ਤਾਂ ਮੈਂ ਸ਼ੂਜ਼ ਕਿੱਥੇ ਲਾਉਣੇ ਨੇ, ਤੇ ਮੈਂ ਜੇ ਨਹਾ ਕੇ ਤੇ ਮੈਂ ਤੌਲੀਆ ਬਾਥਰੂਮ ਚ ਇੱਦਾਂ ਨੀ ਸਿੱਟਣਾ, ਇਹਨੂੰ ਬਾਹਰ ਵੀ ਸੁੱਕਣਾ ਵੀ ਪਾਉਣਾ, ਜੇ ਸੁੱਕਣਾ ਪਾਇਆ ਤਾਂ ਸ਼ਾਮ ਨੂੰ ਉਹਨੂੰ ਚੱਕ ਕੇ ਵਾਪਸ ਵੀ ਲੈ ਕੇ ਆਉਣਾ। ਮਤਲਬ ਉਹਦੇ ਮਾਇੰਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ, ਅਸੀਂ ਇੱਥੇ ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਆ, ਜਾਂ ਤੁਸੀਂ ਇਹਦਾ ਮਤਲਬ ਇਹ ਵੀ ਨਾ ਸਮਝੋ ਕਿ ਅਸੀਂ ਬੱਚਿਆਂ ਨੂੰ ਕੰਮ ਕਰਾਉਣਾ ਜਾਂ ਉਹਨਾਂ ਨੂੰ ਏਦਾਂ ਉਹਨਾਂ ਤੇ ਸਟ੍ਰੈਸ ਪਾ ਰਿਹਾ, ਨਹੀਂ, ਉਹਨਾਂ ਨੂੰ ਸਿਖਾਉਣਾ ਜ਼ਰੂਰੀ ਹੈ। ਜਿਸ ਤਰ੍ਹਾਂ ਸਾਡੀਆਂ ਮਾਵਾਂ ਜਿਹੜੀਆਂ, ਜਿਹੜਾ ਆਪਣਾ ਜਿਹੜੀ ਜਨਰੇਸ਼ਨ ਸੀ, ਖਾਸ ਕਰਕੇ ਕੁੜੀਆਂ ਨੂੰ ਉਹਨਾਂ ਦੀਆਂ ਮਾਵਾਂ ਖਾਣਾ ਬਣਾਉਣਾ ਸਿਖਾਉਂਦੀਆਂ ਸੀ, ਉਹਨਾਂ ਨੂੰ ਕੱਪੜੇ ਸੀਣੇ ਵੀ ਸਿਖਾ ਦਿੰਦੇ ਸੀ ਪਿੰਡਾਂ ਚ, ਤਾਂ ਹੋਰ ਬਹੁਤ ਸਾਰੇ ਘਰ ਦੇ ਕੰਮ ਜਿਹੜੇ ਕਿ ਉਹਦੇ ਦੂਸਰੇ, ਜਦੋਂ ਵਿਆਹ ਹੁੰਦਾ ਸੀ ਦੂਸਰੇ ਘਰੇ ਜਾਂਦੀ ਸੀ ਬੇਟੀ, ਤਾਂ ਉਹਨੂੰ ਕਰਨੇ ਪੈਂਦੇ ਸੀ, ਸਿਖਾ ਦਿੰਦੇ ਸੀ। ਮੈਂ ਸਮਝਦਾ ਕੁੜੀਆਂ ਨੂੰ ਕਿਉਂ, ਮੁੰਡਿਆਂ ਨੂੰ ਕਿਉਂ ਨੀ ਸਿਖਾਏ ਜਾਂਦੇ, ਵੀ ਮੁੰਡਿਆਂ ਨੂੰ ਵੀ ਤਾਂ ਸਿਖਾਓ, ਠੀਕ ਹੈ ਨਾ ਜੀ, ਉਹਨਾਂ ਨੇ ਵੀ ਮਤਲਬ ਉਹਨਾਂ ਨੇ ਵੀ ਤਾਂ ਇੰਡੀਪੈਂਡੈਂਟ ਆਪਣੀ ਲਾਈਫ ਜਿਉਣੀ, ਉਹਨਾਂ ਨੂੰ ਵੀ ਕਿਉਂ ਨੀ ਸਿਖਾਉਂਦੇ ਸੀ। ਸੋ ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਅਸੀਂ ਕੰਮ ਆਪ ਕਰਦੇ ਹਾਂ ਬੱਚਿਆਂ ਨੂੰ, ਜੇ ਨਹੀਂ ਉਹਨਾਂ ਤੋਂ ਕਰਾਉਣਾ, ਉਹਨਾਂ ਨੂੰ ਨਾਲ ਲਾ ਲਓ ਕੰਮ ਕਰਨ ਵਾਸਤੇ ਆਪਦੇ, ਕਿ ਆਹ ਨਹੀਂ ਤੂੰ ਏਦਾਂ ਕਰ, ਤੇ ਮਤਲਬ ਜੇ ਫਾਰ ਐਗਜ਼ਾਮਪਲ ਅਸੀਂ ਘਰੇ ਸਫਾਈ ਕਰ ਰਹੇ ਤਾਂ ਉਹਨਾਂ ਨੂੰ ਵੈਕਿਊਮ ਕਰਨ ਲਾ ਦੋ, ਯਾਰ ਵੈਕਿਊਮ ਤੂੰ ਕਰਦੇ, ਬਾਕੀ ਕੰਮ ਅਸੀਂ ਕਰ ਦੇਣੇ ਆ। ਤੋ ਕਹਿਣ ਤੋਂ ਭਾਵ ਇਹ ਕਿ ਬੱਚਿਆਂ ਨੂੰ ਇੱਥੇ ਬੱਚਿਆਂ ਤੋਂ ਕੰਮ ਕਰਾਉਣ ਦਾ ਹਰ ਕਿਸੇ ਦਾ ਮਤਲਬ ਸਮਝਿਆ ਜਾਵੇ, ਜਸਟ ਇਹ ਸਮਝਿਆ ਜਾਵੇ ਕਿ ਬੱਚਿਆਂ ਨੂੰ ਇੱਕ ਤਾਂ ਅਸੀਂ ਸਿਖਾ ਰਹੇ ਹਾਂ, ਨੰਬਰ ਦੋ ਤੇ ਉਹਨਾਂ ਦਾ ਜਿਹੜੇ ਮੈਂ ਖਲਾਅ ਦੀ ਗੱਲ ਕੀਤੀ ਸੀ ਜੀ, ਉਹ ਖਲਾਅ ਪੂਰ ਰਹੇ ਆ, ਤੇ ਉਹ ਕਹਿੰਦੇ ਹੁੰਦੇ ਕਿ ਦੱਸੋ ਅਸੀਂ ਕੀ ਕਰੀਏ, ਕਹੋ ਤੁਸੀਂ ਆਹ ਕਰੋ। ਤਾਂ ਤੀਜੀ ਜਿਹੜੀ ਗੱਲ ਇਹ ਸੀ ਕਿ ਬੱਚਿਆਂ ਦੇ ਉੱਤੇ ਜ਼ਿੰਮੇਵਾਰੀਆਂ ਪਾਈਏ ਤਾਂ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਗਲਤ ਚੱਲ ਰਹੀਆਂ ਨੇ, ਉਹਨਾਂ ਉਹ ਸੈਟਅਪ ਹੋ ਜਾਣਗੀਆਂ। ਤੋ ਕਹਿਣ ਤੋਂ ਭਾਵ ਇਹ ਸੀ ਜੀ, ਮੁੱਕਦੀ ਗੱਲ ਇਹ ਹੈ ਕਿ ਬੱਚਿਆਂ ਨੂੰ ਨਿੱਕੇ ਹੁੰਦੇ ਤੋਂ ਨਿੱਕੀਆਂ ਨਿੱਕੀਆਂ ਜ਼ਿੰਮੇਵਾਰੀਆਂ ਦੇ ਵਿੱਚ ਜ਼ਰੂਰ ਅੰਗੇਜ ਕਰਨਾ ਚਾਹੀਦਾ ਜੀ।
ਸੋ ਬਿਲਕੁਲ ਤੁਹਾਡੀ ਇਹ ਗੱਲ ਬੜੀ ਦਰੁਸਤ ਆ ਕਿ ਬੱਚਿਆਂ ਨੂੰ ਅਸਲ ਦੇ ਵਿੱਚ ਉਹ ਜਿਹੜਾ ਖਲਾ ਆ ਉਹ ਪੂਰਨ ਦੇ ਲਈ ਅਸੀਂ ਕਿੱਦਾਂ ਉਹਨਾਂ ਨੂੰ ਰੁਝੇਵਿਆਂ ਦੇ ਵਿੱਚ ਰੁੱਝੇ ਰੱਖ ਸਕਦੇ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਵੀ ਆ, ਔਰ ਤੁਸੀਂ ਦੇਖੋ ਵੀ ਇਹਦਾ ਜਿਹੜਾ ਫਾਇਦਾ ਆ ਉਹ ਵੀ ਲੇਟਰ ਆਨ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਹੋਣਾ, ਕਿਉਂਕਿ ਜੇ ਉਹ ਛੋਟੀਆਂ ਛੋਟੀਆਂ ਇਹ ਚੀਜ਼ਾਂ ਸਿੱਖ ਜਾਂਦੇ ਆ ਤਾਂ ਬਾਅਦ ਦੀ ਉਮਰ ਦੇ ਵਿੱਚ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਕਿੰਨਾ ਜ਼ਿਆਦਾ ਫਾਇਦਾ ਵੀ ਹੁੰਦਾ ਆ ਹਨਾ, ਔਰ ਇਹਦੇ ਨਾਲ ਉਹਨਾਂ ਦੇ ਜਿਹੜੇ ਰੁਝੇਵੇਂ ਆ ਉਹ ਵੀ ਬਣੇ ਰਹਿੰਦੇ ਆ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਚ ਲਿਆਉਣਾ ਬਹੁਤ ਜ਼ਰੂਰੀ ਆ। ਔਰ ਜਦੋਂ ਅਸੀਂ ਬਾਰ ਬਾਰ ਬੱਚਿਆਂ ਦੇ ਮੂੰਹ ਤੋਂ ਇਹ ਸੁਣਦੇ ਆ ਫੀਲਿੰਗ ਬੋਰ, ਅਸੀਂ ਬੋਰ ਹੋ ਗਏ, ਅਸੀਂ ਬੋਰ ਹੋ ਗਏ, ਉਹ ਇੱਕ ਐਕਟੀਵਿਟੀ ਅਸੀਂ ਦਿੰਦੇ ਹਾਂ, ਉਸ ਤੋਂ ਬਾਅਦ ਉਹ ਬਹੁਤ ਜਲਦੀ ਜਲਦੀ ਉਹ ਉਸ ਨੂੰ ਮੁਕੰਮਲ ਕਰ ਲੈਂਦੇ ਆ। ਮੁਕੰਮਲ ਕਰਨ ਤੋਂ ਬਾਅਦ ਉਹ ਫਿਰ ਸਾਡੇ ਕੋਲ ਆਉਂਦੇ ਆ, ਫਿਰ ਪੁੱਛਦੇ ਆ ਹੁਣ ਸਾਡੇ ਕੋਲ ਕੁਛ ਨਹੀਂ ਆ, ਅਸੀਂ ਫੀਲਿੰਗ ਬੋਰ ਹੈ ਨਾ। ਔਰ ਉਹ ਬਾਰ ਬਾਰ ਉਹ ਸ਼ਬਦ ਜਿਹੜਾ ਆ ਉਹ ਉਹਨਾਂ ਦੀ ਜ਼ੁਬਾਨ ਤੇ ਤੁਸੀਂ ਸੁਣ ਸਕਦੇ ਹੋ, ਪਰ ਉਹ ਇਹ ਸ਼ਬਦ ਜ਼ੁਬਾਨ ਤੇ ਨਾ ਲਿਆਉਣ ਇਹਦੇ ਲਈ ਇਹ ਜ਼ਰੂਰੀ ਆ ਕਿ ਉਹਨਾਂ ਦੇ ਲਈ ਭਾਂਤ ਭਾਂਤ ਦੇ ਜਿਹੜੇ ਰੁਝੇਵੇਂ ਆ, ਗਤੀਵਿਧੀਆਂ ਆ, ਉਹ ਜ਼ਰੂਰ ਅਸੀਂ ਮੁਹੱਈਆ ਕਰ ਸਕੀਏ ਉਹਨਾਂ ਨੂੰ, ਉਹਨਾਂ ਨੂੰ ਕਸਰਤ ਦੇ ਵਿੱਚ, ਉਹਨਾਂ ਨੂੰ ਛੋਟੇ ਛੋਟੇ ਕੰਮਾਂ ਦੇ ਵਿੱਚ, ਉਹਨਾਂ ਨੂੰ ਉਹਨਾਂ ਦੇ ਅੰਦਰਲੀਆਂ ਜਿਹੜੀਆਂ ਜਿਹੜੇ ਉਹਨਾਂ ਦੇ ਅੰਦਰਲੇ ਹੁਨਰ ਆ ਉਹਨਾਂ ਨੂੰ ਪਛਾਣ ਕੇ ਨਾ ਉਹਦੇ ਵਿੱਚ ਅਸੀਂ ਹੋਰ ਜ਼ਿਆਦਾ ਉਹਨਾਂ ਨੂੰ ਤਰਾਸ਼ੀਏ। ਔਰ ਉਹ ਤਰਾਸ਼ ਕੇ ਜੇ ਅਸੀਂ ਉਹਨਾਂ ਨੂੰ ਅੱਗੇ ਲਿਆਉਂਦੇ ਹਾਂ ਤਾਂ ਉਹ ਹੀ ਉਹਨਾਂ ਦੀਆਂ ਜਿਹੜੀਆਂ ਅੰਦਰਲੀਆਂ ਐਨਰਜੀਜ਼ ਆ, ਉਹਨਾਂ ਦੀਆਂ ਜਿਹੜੀਆਂ ਉਹ ਸ਼ਮਤਾਵਾਂ ਆ ਹਨਾ, ਉਹ ਉਹਨਾਂ ਦੀਆਂ ਜਿਹੜੀਆਂ ਕਾਬਲੀਅਤ ਆ ਜਿਹੜੀ ਉਹਨਾਂ ਦੀ ਉਹ ਵੀ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ। ਪਰ ਇਸ ਤਰ੍ਹਾਂ ਦੇ ਰੋਗਾਂ
ਗੱਲ ਭੈਣ ਜੀ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਮੈਂ ਕੱਟ ਰਿਹਾ, ਗੱਲ ਉਹੀ ਹੈ ਕਿ ਜਿਸ ਤਰ੍ਹਾਂ ਕਿਤੇ ਕਿਤੇ ਡੈਮ ਦੇ ਵਿੱਚ ਪਾਣੀ ਇਕੱਠਾ ਹੋ ਜਾਏ, ਉਹਦਾ ਨਿਕਾਸ ਸਹੀ ਢੰਗ ਨਾਲ ਹੋਵੇ ਤਾਂ ਮੈਂ ਸਮਝਦਾ ਕਿ ਉਹਦੀ ਵਰਤੋਂ ਵਧੀਆ ਕੀਤੀ ਜਾ ਸਕਦੀ ਹੈ। ਮੈਂ ਸਮਝਦਾ ਬੱਚਿਆਂ ਤੇ ਇਹ ਫਾਰਮੂਲਾ ਜ਼ਰੂਰ ਲਾਗੂ ਹੋਣਾ ਚਾਹੀਦਾ, ਜੇ ਉਹ ਹੀ ਪਾਣੀ ਇਕੱਠਾ ਹੋ ਕੇ ਕਿਸੇ ਆਸੇ ਪਾਸੇ ਟੁੱਟ ਜਾਵੇ ਤਾਂ ਤਬਾਹੀ ਵੀ ਜਾ ਜਾਂਦਾ। ਐਨਰਜੀ ਜਿਹੜੀ ਗੱਲ ਕੀਤੀ ਹੈ ਇਹ ਜ਼ਰੂਰੀ ਹੈ, ਇਹ ਸਾਰਿਆਂ ਦੇ ਵਿੱਚ ਹੀ ਹਰਜੀ ਸਾਡੇ ਚ ਵੀ ਹੁੰਦੀ ਹੈ। ਮੈਂ ਸਮਝਦਾ ਕਦੇ ਕਦੇ ਨਾ ਮੈਂ ਕਹਿਣਾ ਹੁੰਦਾ ਕਿ ਅਕਸਰ ਅਸੀਂ ਵੱਡੇ ਹੋ ਗਏ ਸੀ ਬਾਲਕ ਜੇ ਹੋ ਕੇ ਸਿਆਣੀਆਂ ਜਾਂ ਗੱਲਾਂ ਕਰਨ ਲੱਗ ਜਾਂਦੇ, ਮੈਂ ਕਹਿੰਦਾ ਘਰੇ ਹੀ ਕਦੇ ਬੱਚਿਆਂ ਨਾਲ ਬੱਚੇ ਬਣ ਕੇ ਦੇਖੋ, ਬੜਾ ਸਵਾਦ ਆਉਂਦਾ ਜੀ।
ਬਹੁਤ ਹੀ ਸੋਹਣੀ ਉਦਾਹਰਨ ਬੜੀ ਪਿਆਰੀ ਦਿੱਤੀ ਹੈ ਹਰਮੰਦਰ, ਔਰ ਅੱਜ ਦੀ ਗੱਲਬਾਤ ਦੇ ਵਿੱਚ ਵੀ ਤੁਸੀਂ ਜਿਹੜਾ ਯੋਗਦਾਨ ਪਾਇਆ, ਉਮੀਦ ਕਰਦੇ ਆ ਕਿ ਸਰੋਤੇ ਸਾਡੀ ਇਸ ਗੱਲਬਾਤ ਤੋਂ ਕੋਈ ਨਾ ਕੋਈ ਜਿਹੜਾ ਫਾਇਦਾ ਆ ਉਹ ਜ਼ਰੂਰ ਲੈ ਸਕਣਗੇ, ਔਰ ਅਸੀਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਣੇ ਬੱਚਿਆਂ ਦੇ ਲਈ ਇੱਕ ਐਗਜ਼ਾਮਪਲ ਜਿਹੜੀ ਉਹ ਸੈੱਟ ਕਰੀਏ, ਆਪ ਰੋਲ ਮਾਡਲ ਬਣੀਏ ਉਹਨਾਂ ਦੇ ਲਈ, ਤਾਂ ਕਿ ਕੱਲ ਬੱਚੇ ਜਿਹੜੇ ਆ ਉਹ ਇਸ ਗੱਲ ਦਾ ਜਿਹੜਾ ਨਿਹੋਰ ਆਇਆ ਉਹ ਨਾ ਮਾਰ ਸਕਣ, ਇਸ ਗੱਲ ਕਰਕੇ ਉਹ ਉਦਾਸੀ ਜਾਂ ਨਿਰਾਸ਼ਾ ਦੇ ਆਲਮ ਦੇ ਵਿੱਚ ਨਾ ਜਾਣ ਕਿ ਸਾਡਾ ਉਹਨਾਂ ਦੇ ਪ੍ਰਤੀ ਜਿਹੜਾ ਵਿਵਹਾਰ ਸੀ ਉਹ ਸਖਤ ਸੀ, ਇਸ ਕਰਕੇ ਉਹਨਾਂ ਦਾ ਜਿਹੜਾ ਉਹ ਨਤੀਜਾ ਆ ਉਹ ਇਸ ਰੂਪ ਦੇ ਵਿੱਚ ਦੇਖ ਰਹੇ ਆ। ਸੋ ਇਹ ਚੀਜ਼ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਬਣੇ ਹੋਏ ਨੇ, ਤੁਹਾਡੀ ਇਜਾਜ਼ਤ ਹੋਵੇ ਆਪਾਂ ਉਹਨਾਂ ਦੇ ਜਲਦੀ ਜਲਦੀ ਮੈਸੇਜਸ ਲੈ ਲਈਏ।
ਜੀ ਜੀ ਬਿਲਕੁਲ ਜੀ ਬਿਲਕੁਲ
ਜੀ, ਸਾਡੇ ਨਾਲ ਗਿੱਲ ਸਾਹਿਬ ਜੁੜੇ ਨੇ ਜੀ ਟੁੱਟ ਕੇ ਹਾਂਗਕਾਂਗ ਤੋਂ, ਸਤਿ ਸ੍ਰੀ ਅਕਾਲ ਬੁਲਾਈ ਆ। ਪਹਿਲੀ ਖਬਰ ਜਿਹੜੀ ਸੀਗੀ ਸਾਡੀ ਉਹਦੇ ਨਾਲ ਸੰਬੰਧਿਤ ਇਹਨਾਂ ਦਾ ਮੈਸੇਜ ਆ, ਉਸ ਤੋਂ ਪਹਿਲਾਂ ਇੱਕ ਬਹੁਤ ਪਿਆਰਾ ਜਿਹਾ ਉਹਨਾਂ ਨੇ ਵਿਚਾਰ ਵੀ ਸਾਨੂੰ ਭੇਜਿਆ ਸੀ। ਕਹਿੰਦੇ ਥੱਕੀ ਟੁੱਟੀ ਤੇ ਹਾਰੀ ਵਸਤੂ ਵੀ ਕੈਮਰੇ ਕਦੇ ਵੀ ਕਿਸੇ ਦਾ ਦਿਲ ਜਿੱਤਣ ਦੀ ਤਾਕਤ ਰੱਖਦੀ ਹੈ। ਕਿਆ ਬਾਤ ਹੈ ਜੀ, ਬਹੁਤ ਹੀ ਸੋਹਣੀ ਜੀ ਇੱਕ ਤਸਵੀਰ, ਔਰ ਉਹ ਤਸਵੀਰ ਹੈਗੀ ਆ ਜੀ ਫੁੱਲ ਆ ਜਿਹੜਾ ਕਿ ਡਾਣੀ ਉਹ ਟੁੱਟਿਆ ਹੋਇਆ, ਔਰ ਉਹ ਟੁੱਟਿਆ ਹੋਇਆ ਫੁੱਲ ਮੁੱਦੇ ਮੂੰਹ ਜ਼ਮੀਨ ਦੇ ਉੱਤੇ ਡਿੱਗਿਆ ਹੋਇਆ, ਪਰ ਬਹੁਤ ਹੀ ਖੂਬਸੂਰਤ ਲੱਗ ਰਿਹਾ ਉਹ, ਔਰ ਉਸ ਤਸਵੀਰ ਦੇ ਨਾਲ ਉਹਨਾਂ ਨੇ ਇਹ ਵਿਚਾਰ ਭੇਜਿਆ ਜਿਹੜਾ ਕਿ ਸੋਨੇ ਤੇ ਸੁਹਾਗਾ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਇਸ ਵਿਚਾਰ ਨਾਲ ਸਾਂਝ ਪਾਉਣ ਦੇ ਲਈ। ਅੱਗੇ ਕਹਿੰਦੇ ਆ, ਭਾਰਤ ਦਾ ਸੰਵਿਧਾਨ ਕਹਿੰਦਾ ਪਾਣੀ ਸਿੱਖਿਆ ਖੇਤੀਬਾੜੀ ਬਾਰੇ ਅਧਿਕਾਰ ਹਰ ਸੂਬੇ ਕੋਲ ਆਪਣੇ ਹੁੰਦੇ ਆ, ਪਾਣੀ ਤੇ ਸਿੱਖਿਆ ਪੰਜਾਬ ਕੋਲ ਸੈਂਟਰ ਨੇ ਪਹਿਲਾਂ ਹੀ ਖੋਲ੍ਹੇ, ਹੁਣ ਖੇਤੀਬਾੜੀ ਤੇ ਹਮਲੇ ਹੋ ਰਹੇ ਆ, ਪੰਜਾਬ ਮੰਡੀਕਰਨ ਤੇ ਹਮਲੇ, ਪੰਜਾਬ ਮੰਡੀ ਬੋਰਡ ਦੀ ਕਮਾਈ ਖੋਹੀ ਜਾ ਰਹੀ ਹੈ, ਸਭ ਕਹਿੰਦੇ ਸਾਜ਼ਿਸ਼ ਤਹਿਤ ਹੋ ਰਿਹਾ। ਬਿਲਕੁਲ ਜੀ, ਇਹ ਤਾਂ ਮੰਨਣਾ ਪੈਣਾ, ਔਰ ਸਰਕਾਰਾਂ ਦੀਆਂ ਸਾਜ਼ਿਸ਼ਾਂ ਕੀ ਹੋ ਸਕਦੀਆਂ ਇਹਦਾ ਅੰਦਾਜ਼ਾ ਸ਼ਾਇਦ ਸਾਡੇ ਲਈ ਲਗਾਉਣਾ ਮੁਸ਼ਕਲ ਹੈ। ਅਗਲੀ ਜਿਹੜੀ ਈਮੇਲ ਸਾਡੇ ਤੱਕ ਪਹੁੰਚੀ ਹੈ ਜੀ ਘੁੰਮਣ ਸਾਹਿਬ ਦੀ ਹੈ, ਘੁੰਮਣ ਸਾਹਿਬ ਜੁੜੇ ਨੇ ਸਾਡੇ ਨਾਲ ਪੰਜਾਬ ਤੋਂ, ਬੱਸੀ ਪਠਾਣਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਰਤ ਨੂੰ ਪ੍ਰਧਾਨ ਮੰਤਰੀ ਦੋ ਵਧੀਆ ਮਿਲੇ, ਇੱਕ ਲਾਲ ਬਹਾਦਰ ਸ਼ਾਸਤਰੀ ਤੇ ਇੱਕ ਮਨਮੋਹਨ। ਮੋਦੀ ਤਾਂ ਕਹਿੰਦੇ ਜੁਮਲੇਬਾਜ਼ ਹੈ, ਕਾਲਾ ਧਨ ਲਿਆਉਣਾ ਤੇ ਪੱਧਰ ਨਾਲ ਲੱਖ ਦੇਣਾ ਸਭ ਕਹਿੰਦੇ ਝੂਠ ਹੈ। ਤੇ ਅੱਗੇ ਕਹਿੰਦੇ ਜਦੋਂ ਦੂਰ ਸੰਚਾਰ ਦੇ ਸਾਧਨ ਘੱਟ ਸੀ ਤੇ ਪੈਸੇ ਘੱਟ, ਲੋਕ ਸੁਖੀ ਤੇ ਖੇਡਾਂ ਵੀ ਸਰੀਰਕ ਵਰਜਿਸ਼ ਵਾਲੀਆਂ ਸੀ, ਉਦੋਂ ਬੱਚੇ ਕੁੱਟ ਜ਼ਰੂਰ ਲਈਦੇ ਸੀ ਪਰ ਬੱਚੇ ਖੁਦਕੁਸ਼ੀ ਕਹਿੰਦੇ ਨਹੀਂ ਸੀ ਕਰਦੇ, ਯਾਨੀ ਕਿ ਹੁਣ ਬੱਚੇ ਖੁਦਕੁਸ਼ੀ ਵੀ ਕਰ ਲੈਂਦੇ ਆ ਨਾ ਵੀ ਜੇ ਬੱਚਿਆਂ ਨਾਲ ਸਖਤੀ ਕਰਦੇ ਆ, ਤੇ ਇੱਕ ਬੱਚੇ ਦੇ ਕੱਪੜੇ ਦੂਜੇ ਨੂੰ ਪਾ ਦਿੰਦੇ ਸੀ ਤੇ ਇੱਦਾਂ ਹੀ ਪਾਲ ਜਾਂਦੇ ਸੀ। ਬਿਲਕੁਲ ਜੀ, ਤੁਹਾਡਾ ਕਹਿਣਾ ਸਹੀ ਹੈ, ਔਰ ਅੱਜ ਅਸੀਂ ਇਸੀ ਵਿਸ਼ੇ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਸੀ। ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਵਾਲੇ ਵੀ ਜੁੜੇ ਆ, ਉਹਨਾਂ ਨੇ ਕਿਹਾ ਜੀ ਕਹਿੰਦੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਸਾਨੂੰ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ। ਅੱਜ ਕੱਲ ਦੀ ਦੌੜ ਭਰੀ ਜ਼ਿੰਦਗੀ ਵਿੱਚ ਸਾਡੇ ਕੋਲ ਬੈਠ ਕੇ ਖਾਣ ਲਈ ਸਮਾਂ ਹੀ ਨਹੀਂ ਹੈ। ਇਹ ਵੀ ਇੱਕ ਕਾਰਨ ਹੈ ਕਿਉਂਕਿ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ। ਸੋ ਬੱਚਿਆਂ ਤੇ ਨਿਗਰਾਨੀ ਰੱਖਣ ਦੀ ਬਜਾਏ ਕਹਿੰਦੇ ਜਿਵੇਂ ਤੁਸੀਂ ਕਿਹਾ ਵੀ ਨਿਗਰਾਨੀ ਨਹੀਂ ਰੱਖਣੀ, ਉਹਨਾਂ ਦੇ ਦੋਸਤ ਬਣਨਾ। ਸੋ ਦੋਸਤ ਬਣਾ ਲਓ ਕਹਿੰਦੇ, ਮਾਹੌਲ ਵੱਖਰਾ ਹੀ ਹੋ ਜਾਣਾ ਉਹਦੇ ਨਾਲ। ਬਿਲਕੁਲ ਸਹੀ ਹੈ ਜੀ, ਬਿਲਕੁਲ ਜੀ। ਸੋ ਹਰਮੰਦਰ, ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਲਗਭਗ ਸਮਾਪਤੀ ਵੱਲ ਹੈ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਕੋਈ ਮੈਸੇਜ ਟਾਈਪ ਕਰ ਰਹੇ ਨੇ, ਉਹਨਾਂ ਦਾ ਮੈਸੇਜ ਕੀ ਹੈ ਜ਼ਰੂਰ ਸ਼ਾਮਲ ਕਰਦੇ ਹਾਂ। ਪਰ ਗੱਲ ਜਿਹੜੀ ਆ ਉਹ ਇੱਥੇ ਆ ਕੇ ਮੁੱਕਦੀ ਆ ਕਿ ਇਸ ਵੇਲੇ ਜੇ ਅਸੀਂ ਇਹ ਸਮਝ ਰਹੇ ਹਾਂ ਕਿ ਇਹੋ ਜਿਹਾ ਅੰਕੜਾ ਪਿਛਲੇ 15 ਸਾਲਾਂ ਦੇ ਵਿੱਚ ਜਿਹੜਾ ਨਿਘਾਰ ਦੀ ਮਾਨਸਿਕ ਸਿਹਤ ਦੇ ਵਿੱਚ ਨਿਘਾਰ ਦੀ ਜਿਹੜੀ ਅਵਸਥਾ ਬਣੀ ਹੋਈ ਆ, ਇਹ ਅੰਕੜਾ ਸਾਹਮਣੇ ਆ ਰਿਹਾ, ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਆ। ਜਿਵੇਂ ਕਿ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਸਾਡੇ ਕੋਲ ਤਾਂ ਬੈਠ ਕੇ ਖਾਣ ਪੀਣ ਦੇ ਲਈ ਵੀ ਸਮਾਂ ਨਹੀਂ ਆ। ਸੋ ਇਹ ਸਮਾਂ ਜਿਹੜਾ ਉਹ ਸਾਨੂੰ ਕੱਢਣਾ ਹੀ ਪੈਣਾ ਹੈ ਨਾ। ਕੈਨੇਡਾ ਦੇ ਵਿੱਚ ਜਿਹੜੇ ਪਹਿਲਾਂ ਲੋਕ ਗਏ, ਇੰਗਲੈਂਡ ਦੇ ਵਿੱਚ ਜਿਹੜੇ ਪਹਿਲਾਂ ਲੋਕ ਗਏ, ਉਹਨਾਂ ਨੇ ਇਹ ਸਾਰਾ ਕੁਝ ਭੁਗਤਿਆ, ਔਰ ਉਹ ਭੁਗਤਣ ਤੋਂ ਬਾਅਦ ਹੁਣ ਉਹਨਾਂ ਦੇ ਕੰਨ ਖੜੇ ਹੋਏ ਆ। ਔਰ ਉਹਨਾਂ ਪਰਿਵਾਰਾਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਹੁਣ ਸਾਨੂੰ ਪਤਾ ਲੱਗਦਾ ਕਿ ਅਸੀਂ ਪਹਿਲੀ ਸਟੇਜ ਤੇ ਹਾਂ ਆਸਟ੍ਰੇਲੀਆ ਦੇ ਵਿੱਚ ਅਜੇ, ਔਰ ਸਾਨੂੰ ਹੁਣੇ ਸੰਭਲ ਜਾਣਾ ਕਿੰਨਾ ਜ਼ਰੂਰੀ ਹੈ। ਜੇਕਰ ਅਸੀਂ ਨਹੀਂ ਸੰਭਲਦੇ, ਜੇਕਰ ਪੌਂਡ ਜਾਂ ਡਾਲਰ ਜਿਹੜੇ ਆ ਉਹ ਸਾਡੇ ਲਈ ਜ਼ਿਆਦਾ ਅਹਿਮੀਅਤ ਰੱਖਦੇ ਆ ਬੱਚਿਆਂ ਦੇ ਨਾਲੋਂ, ਤਾਂ ਫਿਰ ਪਛਤਾਵਾ ਸਾਡੀ ਜ਼ਿੰਦਗੀ ਦੇ ਵਿੱਚ ਅਖੀਰ ਸਾਡੇ ਕੋਲ ਬਚਣਾ। ਸੋ ਪਛਤਾਵੇ ਤੋਂ ਬਿਨਾਂ ਫਿਰ ਸਾਡੇ ਕੋਲ ਬੱਚੇ ਵੀ ਨਹੀਂ ਬਚਣੇ, ਤੇ ਨਾ ਫਿਰ ਅਸੀਂ ਆਪਣਾ ਆਪਾ ਸੰਭਾਲਣ ਜੋਗੇ ਰਹਿਣਾ ਜੀ।
ਬਿਲਕੁਲ
ਜੀ। ਸੋ ਲਓ ਜੀ, ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਹੀ ਖਤਮ ਕਰਦੇ ਆ, ਔਰ ਗੱਲਾਂ ਜਿਹੜੀਆਂ ਉਹ ਪਸੰਦ ਕੀਤੀਆਂ ਘੁੰਮਣ ਸਾਹਿਬ ਨੇ ਵੀ, ਗਿੱਲ ਸਾਹਿਬ ਨੇ ਵੀ, ਔਰ ਗਿੱਲ ਸਾਹਿਬ ਦਾ ਜਿਹੜਾ ਮੈਸੇਜ ਆ ਪਹੁੰਚਿਆ ਨਹੀਂ, ਮਾਫ਼ੀ ਚਾਹਾਂਗੀ ਗਿੱਲ ਸਾਹਿਬ, ਪਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਇਸ ਵੇਲੇ ਲਗਭਗ ਸਮਾਪਤ ਹੈ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ, ਕਿਸੇ ਵੱਖਰੇ ਵਿਸ਼ੇ ਤੇ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਕਰਾਂਗੇ। ਤੇ ਗਿੱਲ ਸਾਹਿਬ ਦਾ ਆਖਿਰ ਚ ਮੈਸੇਜ ਆ ਗਿਆ, ਕਹਿੰਦੇ ਮੈਂ ਕਦੇ ਕਦੇ ਘਰ ਚ ਬਚਾ ਕਦੇ ਕਦੇ ਘਰ ਚ ਮੈਂ ਬੱਚਾ ਬਣਦਾ, ਕਦੇ ਪੁੱਠੀ ਚੱਪਲ ਪਾ ਲੈਣੀ, ਕਦੇ ਕਮੀਜ਼ ਦੇ ਬਟਨ ਉੱਪਰ ਨੀਚੇ ਲਾ ਲੈਣੇ, ਬੱਚੇ ਬਹੁਤ ਖੁਸ਼ ਹੁੰਦੇ ਆ ਜਦੋਂ ਮੈਨੂੰ ਠੋਕਦੇ ਆ। ਕਿਆ ਬਾਤ ਹੈ ਜੀ, ਬਿਲਕੁਲ, ਇਹ ਛੋਟੀਆਂ ਛੋਟੀਆਂ ਚੀਜ਼ਾਂ ਜੀ, ਬਹੁਤ ਸਾਰੀਆਂ ਖੁਸ਼ੀਆਂ ਛੁਪੀਆਂ ਹੁੰਦੀਆਂ, ਲੁਕੀਆਂ ਹੁੰਦੀਆਂ, ਔਰ ਇਹਨਾਂ ਖੁਸ਼ੀਆਂ ਨੂੰ ਬੱਚਿਆਂ ਦੇ ਸੰਗ ਮਾਨਣਾ ਬਹੁਤ ਜ਼ਰੂਰੀ ਹੈ, ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਸੋ ਗੱਲ ਇੱਥੇ ਹੀ ਖਤਮ ਕਰਦੇ ਹਾਂ। ਹਰਮੰਦਰ ਜੀ, ਤੁਸੀਂ ਆਪਣੇ ਕੀਮਤੀ ਉਜੇਵਿਆਂ ਦੇ ਵਿੱਚੋਂ ਅੱਜ ਸਮਾਂ ਕੱਢਿਆ, ਉਮੀਦ ਕਰਦੇ ਆਉਣ ਵਾਲੇ ਪ੍ਰੋਗਰਾਮਾਂ ਚ ਵੀ ਇਸੇ ਤਰ੍ਹਾਂ ਸਾਡੇ ਨਾਲ ਜਿਹੜੀ ਵਿਚਾਰਾਂ ਦੀ ਸਾਂਝ ਆ ਉਹ ਬਣੀ ਰਹੇਗੀ, ਔਰ ਇਸੇ ਤਰ੍ਹਾਂ ਪ੍ਰੋਗਰਾਮਾਂ ਚ ਤੁਹਾਡੀ ਜਿਹੜੀ ਸ਼ਿਰਕਤ ਆ ਉਹ ਹੁੰਦੀ ਰਹੇਗੀ। ਅੱਜ ਦੇ ਲਈ ਬਹੁਤ ਬਹੁਤ ਧੰਨਵਾਦ
ਜੀ। ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਸਰੋਤਾਂ ਦਾ ਵੀ ਸ਼ੁਕਰੀਆ ਜੀ। ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਜੀ ਤੇ ਅੱਜ ਦੀ ਗੱਲਬਾਤ ਵਿੱਚ ਸ਼ਾਮਲ ਕਰਨ ਲਈ। ਬਹੁਤ ਬਹੁਤ ਧੰਨਵਾਦ
ਜੀ। ਸ਼ੁਕਰੀਆ।